ਪੰਚਮ ਪਾਤਸ਼ਾਹ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਡਿਆਈ ਹੈ। ਵਿਰੋਧੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਵੈਰ ਰਚਦੇ ਹੈ। ਬਾਬੇ ਪ੍ਰਿਥੀ ਚੰਦ ਦੇ ਕਹਿਣ ਤੇ ਦੀਵਾਨ ਚੰਦੂ ਨੇ ਵਿਉਂਤਬੰਦੀ ਕੀਤੀ। ਬਾਦਸ਼ਾਹ ਜਹਾਂਗੀਰ ਨੂੰ ਕਿਸੇ ਤਰੀਕੇ ਦਿੱਲੀਓਂ ਚੜਾ ਕੇ ਕਸ਼ਮੀਰ ਨੂੰ ਲੈ ਕੇ ਤੁਰਿਆ, ਕਿਉਂਕਿ ਰਸਤੇ ਚ ਪੰਜਾਬ ਚੋਂ ਲੰਘਣਾ। ਜਦੋਂ ਸਤਲੁਜ ਦਰਿਆ ਪਾਰ ਕਰਕੇ ਬਿਆਸ ਦਰਿਆ ਦੇ ਕੰਢੇ ਪਹੁੰਚਿਆ ਤੇ ਬਾਦਸ਼ਾਹ ਘੋੜੇ ਤੋਂ ਡਿੱਗਾ। ਬਾਦਸ਼ਾਹ ਨੇ ਚੰਦੂ ਨੂੰ ਆਖਿਆ, ਵੇਖੋ ਮੇਰੀ ਜਨਮ ਪੱਤਰੀ ਚ ਕੀ ਦੋਸ਼ ਆਇਆ ਕਿ ਮੈਂ ਡਿੱਗ ਕੇ ਸੱਟ ਲੱਗੀ ਆ ਲੱਤ ਤੇ। ਚੰਦੂ ਨੇ ਜਾਣ ਬੁੱਝ ਕੇ ਵਿਉਂਤਬੰਦੀ ਕਰਦਿਆਂ ਗੱਲ ਬਣਾਈ ਕਿ ਜੀ ਰਾਤ ਨੂੰ ਚੋਰ ਆਏ, ਚੋਰੀ ਕਰਕੇ ਲੈ ਗਏ, ਉਹਦੇ ਚ ਜਨਮ ਪੱਤਰੀ ਵੀ ਚਲੀ ਗਈ। ਬਾਦਸ਼ਾਹ ਬੜੀ ਹੈਰਾਨੀ ਨਾਲ ਕਹਿੰਦਾ, ਜੀ ਇੰਨੀ ਕਿਸੇ ਦੀ ਤਾਕਤ ਵੀ ਮੇਰੇ ਡੇਰੇ ਚ ਆ ਕੇ ਕੋਈ ਚੋਰੀ ਕਰੇ ਕਿ ਲਾਹੌਰ ਦੇ ਸੂਬੇਦਾਰ ਨੂੰ ਇਸ ਗੱਲ ਦਾ ਪਤਾ ਨਹੀਂ? ਚੰਦੂ ਨੇ ਗੱਲ ਬਣਾਈ, ਕਹਿੰਦਾ ਜੀ ਇੱਥੇ ਇੱਕ ਗੁਰੂ ਅਰਜਨ ਦੇਵ ਸਾਹਿਬ ਨੇ ਮਾਝੇ ਦੇ ਇਲਾਕੇ ਚ, ਉਹਨਾਂ ਆਪਣੇ ਕੋਲ ਚੋਰ ਪਾਲੇ ਹੋਏ ਨੇ, ਜਿੱਥੇ ਕੋਈ ਚੰਗੀ ਚੀਜ਼ ਹੁੰਦੀ ਉੱਥੋਂ ਚੋਰੀ ਕਰਵਾ ਲੈਂਦੇ। ਬਾਦਸ਼ਾਹ ਨੇ ਆਖਿਆ, ਚੰਦੂ ਮੈਂ ਇਹ ਗੱਲ ਨਹੀਂ ਮੰਨਦਾ ਕਿ ਏਡੇ ਵੱਡੇ ਉਹ ਗੁਰੂ ਪੀਰ ਹੋਣ ਤੇ ਚੋਰੀ ਕਰਾਉਂਦੇ ਹੋਣ। ਗੁਰੂ ਨਾਨਕ ਸਾਹਿਬ ਦੀ ਬਰਕਤ ਨਾਲ ਹੀ ਸਾਡੇ ਵਡੇਰਿਆਂ ਨੂੰ ਰਾਜ ਮਿਲਿਆ। ਜਦੋਂ ਬਾਦਸ਼ਾਹ ਨੇ ਗੁਰੂ ਘਰ ਦੀ ਉਪਮਾ ਕੀਤੀ, ਇਹਦੀ ਲੱਤ ਦੀ ਦਰਦ ਠੀਕ ਹੋ ਗਈ। ਕਹਿਣ ਲੱਗਾ, ਚਲੋ ਫਿਰ ਵੀ ਮੈਂ ਵੇਖਦਾ ਵੀ ਉਹਨਾਂ ਨੂੰ ਤਾਂ ਨਗਰ ਦਿੱਤੇ ਸਨ ਬਾਦਸ਼ਾਹ ਅਕਬਰ ਨੇ, ਹੋ ਸਕਦਾ ਉਹਨਾਂ ਨਗਰਾਂ ਨਾਲ ਗੁਜਰਾਨ ਨਾ ਚੱਲਦਾ ਹੋਵੇ। ਮੈਂ ਲਾਹੌਰ ਜਾ ਕੇ ਪੂਰੀ ਦਰਿਆਫਤ ਕਰਾਂਗਾ, ਲੋੜ ਪਈ ਤਾਂ ਹੋਰ ਪਿੰਡ ਉਹਨਾਂ ਨੂੰ ਦੇ ਦਿਆਂਗਾ। ਬਿਆਸ ਦਰਿਆ ਪਾਰ ਕੀਤਾ, ਪਰ ਚੰਦੂ ਦੀ ਖੋਟੀ ਨੀਅਤ ਹੈ, ਇਹ ਕਿਸੇ ਤਰੀਕੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ। ਕਈ ਸਾਥੀ ਇਹਨੇ ਆਪਣੇ ਨਾਲ ਰਲਾ ਲਏ ਨੇ। ਉਹਨਾਂ ਬਹੁਤ ਸਾਰੇ ਸਾਥੀਆਂ ਚੋਂ ਇੱਕ ਇਹਨੇ ਸਾਥੀ ਬਣਾਇਆ, ਸੁਲੀ ਖਾਂ ਦੇ ਭਤੀਜੇ ਸੁਲਭੀ ਖਾਂ। ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਆ ਰਹੀ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਗੁਰਦੇਵ ਦੀ ਪਾਵਨ ਕਥਾ ਸਰਵਣ ਕਰੀਏ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ, ਜੀ ਸਤਨਾਮ ਸ੍ਰੀ
ਵਾਹਿ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ। ਦੋਹਰਾ ਸੁਲਹੀ ਪ੍ਰਾਤਾ ਪੁੱਤਰ ਇੱਕ ਸੁਲਭੀ ਨਾਮ ਕਹੰਤ।
ਸੁਲੀ ਖਾਂ ਜੋ ਪਾਪੀ ਅੱਗ ਦੇ ਆਵੇ ਚ ਸੜ ਕੇ ਮਰ ਗਿਆ, ਪਿੱਛੇ ਆਪ ਜੀ ਨੇ ਉਹਦੀ ਕਥਾ ਸੁਣੀ ਹੈ। ਉਹਦੇ ਭਰਾ ਦਾ ਪੁੱਤਰ ਯਾਨੀ ਕਿ ਸੁਲੀ ਖਾਂ ਦਾ ਇੱਕ ਭਤੀਜਾ ਸੀ, ਜਿਹਦਾ ਨਾਮ ਸੀ ਸੁਲਭੀ ਖਾਨ। ਇਹਦਾ ਨਾਂ ਸੁਲੀ ਖਾਨ ਸੀ, ਇਹਦੇ ਭਤੀਜੇ ਦਾ ਨਾਮ ਹੈ ਸੁਲਭੀ ਖਾਨ। ਉਹ ਹਾਹੇ ਨਾਲ ਸੀ ਸੁਲਹੀ, ਇਹ ਬੱਬੇ ਨਾਲ ਹੈ ਸੁਲਭੀ। ਤੋ ਸੁਲਭੀ ਖਾਨ ਇਹਦਾ ਨਾਂ ਕਿਹਾ ਜਾਂਦਾ, ਜੋ ਸੁਲੀ ਖਾਂ ਦਾ ਭਤੀਜਾ ਹੈ।
ਚੰਦੂ ਅਰਪਤ ਸ਼ਾਹ ਕੋ ਸਗਰੋ ਸੁਨਿਓ ਬਿਰਤੰਤ।
ਜਦੋਂ ਚੰਦੂ ਤੇ ਬਾਦਸ਼ਾਹ ਦੋਵੇਂ ਆਪਸ ਚ ਗੱਲਾਂ ਕਰਦੇ ਸੀ ਨਾ, ਜਦੋਂ ਚੋਰੀ ਦੇ ਸੰਬੰਧ ਚ ਗੱਲਾਂ ਹੋ ਰਹੀਆਂ ਸੀ, ਗੁਰੂ ਘਰ ਦੇ ਸੰਬੰਧ ਚ ਗੱਲਾਂ ਹੋ ਰਹੀਆਂ ਸੀ, ਸੁਲਭੀ ਖਾਂ ਉੱਥੇ ਹੀ ਬੈਠਾ ਇਹ ਸਾਰਾ ਪ੍ਰਸੰਗ ਸੁਣ ਰਿਹਾ ਸੀ, ਉੱਥੇ ਮੌਕੇ ਤੇ ਹਾਜ਼ਰ ਸੀ, ਨਾਲ ਜਾ ਰਿਹਾ ਸੀ ਬਾਦਸ਼ਾਹ ਦੇ। ਇਹਨੇ ਸਾਰੀਆਂ ਗੱਲਾਂ ਬਾਤਾਂ ਸੁਣ ਲਈਆਂ, ਅੰਦਾਜ਼ਾ ਲਾ ਲਿਆ ਕਿ ਚੰਦੂ ਜਿਹੜਾ ਇਹ ਗੁਰੂ ਘਰ ਦੇ ਖਿਲਾਫ ਭੁਗਤ ਰਿਹਾ।
ਨਿਸ਼ਾਨੀ ਚੰਦ ਉਤਰ ਪਾਰ ਜਬ ਟਿਕੇ ਨਿਸ ਤੰਬੂ ਮੈਂ ਚੰਦੂ।
ਬਿਆਸ ਦਰਿਆ ਜਦੋਂ ਪਾਰ ਕੀਤਾ, ਰਾਤ ਦਾ ਸਮਾਂ ਸੀ, ਤੋ ਰਾਤ ਦੇ ਸਮੇਂ ਇਹਨਾਂ ਨੇ ਤੰਬੂ ਕਨਾਤਾਂ ਲਾ ਲਈਆਂ ਤੇ ਟਿਕ ਗਏ ਜਿੱਥੇ ਚੰਦੂ ਦਾ ਤੰਬੂ ਲੱਗਾ ਹੋਇਆ ਸੀ।
ਸੁਲਭੀ ਸੁਲਈ ਕੋ ਚਿਤੈ ਉਰ ਕਸ਼ਟ ਬਿਲੰਦੂ।
ਉੱਥੇ ਨੇੜੇ ਹੀ ਸੁਲਭੀ ਖਾਂ ਵੀ ਉਤਰਿਆ ਹੋਇਆ, ਜਿੱਥੇ ਦੀਵਾਨ ਚੰਦੂ ਦਾ ਤੰਬੂ ਹੈ ਬਿਲਕੁਲ ਨੇੜੇ, ਸੁਲਭੀ ਖਾਂ ਦਾ ਵੀ ਤੰਬੂ ਲੱਗਾ। ਸੁਲਭੀ ਖਾਂ ਦਾ ਆਪਣੇ ਚਾਚੇ ਨਾਲ ਬੜਾ ਪਿਆਰ ਸੀ, ਸੁਲੀ ਖਾਂ ਨਾਲ। ਉਹਨੂੰ ਯਾਦ ਕਰ ਕਰਕੇ ਆਪਣੇ ਹਿਰਦੇ ਚ ਬੜਾ ਕਸ਼ਟ ਪਾ ਰਿਹਾ, ਬਹੁਤ ਦੁਖੀ ਹੋ ਰਿਹਾ ਸੁਲਭੀ ਖਾਂ।
ਤਮ ਮੈਂ ਗਮ ਨੇ ਉਪਾਸ ਤਿਸ ਬੂਜੀ ਸੁਧ ਸਾਰੀ।
ਜਦੋਂ ਹਨੇਰਾ ਜਾ ਪੈ ਗਿਆ, ਚਾਨਣੇ ਚ ਨਹੀਂ ਗਿਆ ਵੀ ਕਿਤੇ ਆਲੇ ਦੁਆਲੇ ਲੋਕਾਂ ਨੂੰ ਖਬਰ ਨਾ ਹੋਵੇ, ਰਾਤ ਦੇ ਹਨੇਰੇ ਵਿੱਚ ਸੁਲਭੀ ਖਾਨ ਚੰਦੂ ਨੂੰ ਮਿਲਣ ਵਾਸਤੇ ਉਹਦੇ ਕੋਲ ਗਿਆ।
ਹਮਰੋ ਰਿਪ ਅਰਜਨ ਗੁਰੂ ਕਿਆ ਕਰਤ ਉਚਾਰੀ।
ਜਾ ਕੇ ਚੰਦੂ ਨੂੰ ਕਹਿਣ ਲੱਗਾ, ਦੀਵਾਨ ਜੀ ਤੁਹਾਡਾ ਤੇ ਮੇਰਾ ਦੁਸ਼ਮਣ ਦੋਹਾਂ ਦਾ ਇੱਕੋ ਹੀ ਹੈ, ਭਾਵ ਗੁਰੂ ਅਰਜਨ ਦੇਵ ਸਾਹਿਬ। ਦੱਸੋ ਹੁਣ ਤੁਸੀਂ ਕੀ ਉਚਾਰਦੇ ਉਹਨਾਂ ਦੇ ਬਾਬਤ, ਤੁਹਾਡੀ ਕੀ ਰਾਏ ਹੈ, ਤੁਸੀਂ ਕੀ ਕਹਿੰਦੇ ਹੋ?
ਸੁਣ ਚੰਦੂ ਤਰਕਤ ਪਇਓ ਲਾਇਕ ਬਿਨ ਹੋਏ।
ਇਹ ਸੁਣਦਿਆਂ ਅੱਗੋਂ ਚੰਦੂ ਬੋਲਿਆ, ਕਹਿਣ ਲੱਗਾ ਸੁਲਭੀ ਖਾਨ, ਜਦੋਂ ਤੱਕ ਤੁਸੀਂ ਲਾਇਕ ਨਹੀਂ ਹੋ।
ਪੈਰ ਨਚਾਚੇ ਕੋਲੀਓ ਪਰ ਸੁਖ ਸੋ ਸੋਏ।
ਇਹ ਤਾਂ ਤੁਹਾਨੂੰ ਸੋਚਣਾ ਚਾਹੀਦਾ, ਚੰਦੂ ਅੱਗੋਂ ਬੋਲਿਆ, ਕਹਿੰਦਾ ਤੂੰ ਮੈਨੂੰ ਆ ਕੇ ਪੁੱਛਦਾ ਸੁਲਭੀ ਖਾਨ ਵੀ ਕੀ ਕਹਿਣਾ ਚਾਹੁੰਦੇ ਹੋ, ਇਹਦੇ ਬਾਬਤ ਕੀ ਰਾਏ ਹੈ? ਤੂੰ ਆਪ ਨੀ ਸੋਚਦਾ, ਤੂੰ ਆਪਣੇ ਚਾਚੇ ਦਾ ਵੈਰ ਨਹੀਂ ਲਿਆ ਹਾਲੇ ਤਾਈ? ਤੇਰਾ ਚਾਚਾ ਮਰਿਆ, ਸੁਲੀ ਖਾਨ ਆਵੇ ਦੇ ਵਿੱਚ ਬੇਮੋਤੇ ਹੋ ਕੇ ਅਧੋਗਤੀ ਨੂੰ ਪ੍ਰਾਪਤ ਹੋਇਆ, ਤੇ ਆਪਣੇ ਚਾਚੇ ਦੀ ਮੌਤ ਦਾ ਤੂੰ ਬਦਲਾ ਨਹੀਂ ਲਿਆ।
ਮੈਂ ਉਪਾਏ ਗੈ ਬੇ ਕਰੋ ਦਿਨ ਕੀਤ ਕਮਾਈ।
ਤੂੰ ਤਾਂ ਸੁੱਖ ਨਾਲ ਸੋਨਾ, ਖਬਰੇ ਤੈਨੂੰ ਕਿਵੇਂ ਨੀਂਦਰ ਆ ਜਾਂਦੀ ਹੈ। ਪਰ ਮੈਂ ਹੁਣ ਯਤਨ ਕਰ ਰਿਹਾ, ਮੈਂ ਉਪਾਅ ਕਰ ਰਿਹਾ, ਬਸ ਕੁਝ ਦਿਨਾਂ ਦੀ ਗੱਲ ਹੈ, ਗੁਰੂ ਅਰਜਨ ਦੇਵ ਸਾਹਿਬ ਨੂੰ ਪਕੜ ਕੇ ਮੈਂ ਗ੍ਰਿਫਤਾਰ ਕਰਾਂਗਾ ਔਰ ਆਪਣੀ ਕੈਦ ਵਿੱਚ ਪਾਵਾਂਗਾ।
ਬਨ ਸਹਾਏ ਜੇ ਦੁੱਖ ਰਿਦੇ ਛੋੜੇਂਗੇ ਨਾਈ।
ਜੇ ਤੇਰੇ ਦਿਲ ਵਿੱਚ ਤੇਰੇ ਚਾਚੇ ਦੀ ਮੌਤ ਦਾ ਦੁੱਖ ਹੈ ਤਾਂ ਆ ਜਾ, ਫਿਰ ਤੂੰ ਵੀ ਨਾਲ ਮੇਰਾ ਸਹਾਇਕ ਬਣ ਜਾ, ਮੇਰਾ ਮਦਦਗਾਰ ਹੋ ਜਾ, ਮੈਂ ਛੱਡਾਂਗਾ ਨਹੀਂ ਗੁਰੂ ਅਰਜਨ ਦੇਵ ਸਾਹਿਬ ਨੂੰ।
ਸੁਣ ਦੀਵਾਨ ਮੁਝ ਆਨੇ ਸੁਧਹੁਤੀ ਨ ਤਰੀ।
ਇਹ ਸੁਣਦਿਆਂ ਸਾਰ ਅੱਗੋਂ ਸੁਲਭੀ ਖਾਨ ਬੋਲਿਆ, ਕਹਿੰਦਾ ਦੀਵਾਨ ਜੀ, ਮੈਨੂੰ ਕਸਮ ਲੱਗੇ ਤੁਹਾਡੇ ਸਿਰ ਦੀ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ, ਤੇਰੀ ਤਾਂ ਖਬਰ ਹੀ ਨਹੀਂ ਸੀ ਵੀ ਤੇਰੇ ਮਨ ਵਿੱਚ ਵੀ ਗੁਰੂ ਅਰਜਨ ਦੇਵ ਸਾਹਿਬ ਪ੍ਰਤੀ ਵੈਰ ਭਰਿਆ, ਮੈਂ ਤਾਂ ਤੇਰੇ ਬਾਰੇ ਇਸ ਗੱਲ ਨੂੰ ਜਾਣਦਾ ਹੀ ਨਹੀਂ ਸੀ।
ਹਮ ਦੋਨੋ ਕੋ ਮਾਰਨੇ ਵਿਦ ਸੁਗਮ ਬਡੇਰੀ।
ਆਪਣਾ ਦੋਹਾਂ ਵਾਸਤੇ ਤਾਂ ਇਹ ਕੰਮ ਸੌਖਾ ਹੋ ਜਾਏਗਾ, ਸੁਖਾਲਾ ਹੋ ਜਾਏਗਾ ਉਹਨਾਂ ਨੂੰ ਮਾਰਨਾ, ਜੇ ਤੂੰ ਵੀ ਨਾਲ ਰਲ ਜਾਏ ਤੇ ਮੈਂ ਤੇਰੇ ਨਾਲ ਰਲ ਜਾ, ਆਪਣੇ ਦੋਨਾਂ ਵਾਸਤੇ ਇਹ ਕੰਮ ਬੜਾ ਹੀ ਸੌਖਾ ਹੋ ਜਾਏਗਾ।
ਬਾਯੂ ਬਨੀ ਬਲੀ ਬਿਬ ਬਨ ਬਡੋ ਬਿਨਾਸ਼ੇ।
ਤੂੰ ਅਗਨੀ ਦੇ ਸਮਾਨ ਹੈ ਤੇ ਮੈਂ ਤੇਰੇ ਨਾਲ ਹਵਾ ਬਣ ਕੇ ਰਲ ਜਾਗਾ, ਜਦੋਂ ਹਵਾ ਤੇ ਅੱਗ ਦੋਵੇਂ ਮਿਲ ਜਾਣ ਫਿਰ ਉਹ ਅੱਗ ਪ੍ਰਚੰਡ ਹੋ ਜਾਂਦੀ ਹੈ, ਫਿਰ ਤਾਂ ਉਹ ਵੱਡੇ ਵੱਡੇ ਜੰਗਲ ਸਾੜ ਕੇ ਸਵਾਹ ਕਰ ਦਿੰਦੀ ਹੈ। ਜੇ ਆਪਾਂ ਦੋਵੇਂ ਜਣੇ ਰਲ ਗਏ ਫਿਰ ਆਪਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨਾ ਕੋਈ ਔਖਾ ਕੰਮ ਨਹੀਂ ਹੋਵੇਗਾ।
ਹੁਕਮ ਦਿਵਾਓ ਸ਼ਾਹ ਤੇ ਗੁਰ ਜਾਉ ਆਵਾਸੇ।
ਬਸ ਹੁਣ ਤੂੰ ਕਿਸੇ ਤਰੀਕੇ ਬਾਦਸ਼ਾਹ ਕੋਲੋਂ ਮੈਨੂੰ ਆਗਿਆ ਦਵਾ ਦੇ, ਕੋਈ ਵੀ ਬਹਾਨਾ ਲਾ, ਕਿਸੇ ਵੀ ਤਰ੍ਹਾਂ ਦਾ ਕੋਈ ਤਰੀਕਾ ਅਪਣਾ, ਬਾਦਸ਼ਾਹ ਕੋਲੋਂ ਮੈਨੂੰ ਆਗਿਆ ਦਵਾ ਦੇ ਤਾਂ ਜੋ ਮੈਂ ਕਿਸੇ ਤਰੀਕੇ ਗੁਰੂ ਅਰਜਨ ਦੇਵ ਸਾਹਿਬ ਕੋਲ ਚਲਾ ਜਾਵਾਂ।
ਪਹੁੰਚਤਪੁਰ ਮੈਂ ਪਕਰੋ ਕਾਰਾਗ੍ਰਹਿ ਪਾਵਾਂ।
ਜਦੋਂ ਮੈਂ ਉਹਨਾਂ ਦੇ ਨਗਰ ਵਿੱਚ ਪਹੁੰਚਾਂਗਾ ਅੰਮ੍ਰਿਤਸਰ ਸਾਹਿਬ, ਤੇ ਜਾਂਦਿਆਂ ਸਾਰ ਉਹਨਾਂ ਨੂੰ ਪਕੜ ਕੇ ਮੈਂ ਕੈਦ ਕਰ ਲਵਾਂਗਾ, ਕਾਰਾਗ੍ਰਹਿ ਚ ਪਾ ਦਿਆਂਗਾ।
ਇਸ ਮੈਂ ਇਕੱਲ ਕੋ ਕਰੋ ਤਰ ਸਿਰ ਉਤਰਾਵਾਂ।
ਰਾਤ ਨੂੰ ਉਹਨਾਂ ਨੂੰ ਇਕੱਲਿਆਂ ਕਿਸੇ ਇਹੋ ਜਿਹੀ ਥਾਂ ਤੇ ਲੈ ਜਾਂਗਾ ਜਿੱਥੇ ਉਹਨਾਂ ਦਾ ਕੋਈ ਸਾਥੀ ਨਹੀਂ ਹੋਵੇਗਾ, ਔਰ ਮੈਂ ਉਹਨਾਂ ਦਾ ਸਿਰ ਧੜ ਤੋਂ ਵੱਖਰਾ ਕਰ ਦਿਆਂਗਾ, ਮੈਂ ਆਪਣਾ ਮਨਸੂਬਾ ਪੂਰਾ ਕਰ ਲਵਾਂਗਾ।
ਇਹਾਂ ਸ਼ਾਹ ਲਗ ਬਾਤ ਕੋ ਪਹੁੰਚਣ ਨੇ ਦੀਜੇ।
ਬਸ ਤੂੰ ਮੇਰੀ ਇਹ ਸਹਾਇਤਾ ਕਰਨੀ ਵੀ ਕਿਸੇ ਤਰੀਕੇ ਮੈਨੂੰ ਆਗਿਆ ਦਵਾ ਦੇ ਵੀ ਮੈਂ ਗੁਰੂ ਜੀ ਕੋਲ ਜਾਵਾਂ। ਦੂਜੀ ਸਹਾਇਤਾ ਇਹ ਕਰਨੀ ਆ ਵੀ ਇੱਥੇ ਬਾਦਸ਼ਾਹ ਕੋਲ ਕਿਸੇ ਤਰੀਕੇ ਉਹਨਾਂ ਦੀ ਖਬਰ ਨਾ ਪਹੁੰਚੇ, ਉਹਨਾਂ ਦੀ ਕੋਈ ਉਗ ਸੁਗ ਬਾਦਸ਼ਾਹ ਨੂੰ ਨਾ ਲੱਗੇ।
ਰਹੇ ਨਿਕਟ ਤਨ ਦਿਓ ਤਿਨੇ ਆਪਣੇ ਕਰ ਲੀਜੈ।
ਔਰ ਤੂੰ ਇੱਥੇ ਜਿਹੜੇ ਬਾਦਸ਼ਾਹ ਦੇ ਨੇੜੇ ਰਹਿਣ ਵਾਲੇ ਅਹਿਲਕਾਰ ਨੇ ਤੂੰ ਉਹਨਾਂ ਨੂੰ ਆਪਣੇ ਬਣਾ ਕੇ ਰੱਖਣਾ, ਉਹਨਾਂ ਨਾਲ ਸਾਂਝ ਰੱਖਣੀ ਹੈ, ਉਹਨਾਂ ਦੇ ਕੋਲ ਆਪਣੇ ਕਿਸੇ ਨਾ ਤਰੀਕੇ ਨਾਲ ਪਹੁੰਚ ਰੱਖ ਕੇ ਬਾਦਸ਼ਾਹ ਦੇ ਕੋਲ ਆਪਣੀ ਵਡਿਆਈ ਕਰਾਉਣੀ ਹੈ।
ਜੇ ਕਰ ਕੋ ਚਿਰ ਕਾਲ ਮੈਂ ਸੁਧ ਪਹੁੰਚ ਬਤਾਵੇ।
ਜੇ ਕੋਈ ਲੰਮੇ ਸਮੇਂ ਤੋਂ ਬਾਅਦ ਕੋਈ ਖਬਰ ਪਹੁੰਚੀ ਵੀ ਗੁਰੂ ਜੀ ਦੀ, ਪਹਿਲਾਂ ਤਾਂ ਪਹੁੰਚਣ ਨਹੀਂ ਦੇਣੀ, ਜੇ ਮੰਨ ਲਓ ਸਾਲ ਛੇ ਮਹੀਨਿਆਂ ਬਾਅਦ ਦੋ ਸਾਲ ਬਾਅਦ ਕੋਈ ਖਬਰ ਆਵੇਗੀ।
ਕਰ ਫਰੇਬ ਬਹੁ ਬਿਦਨ ਕੇ ਤਬ ਬਾਤ ਮਿਟਾਵੇ।
ਉਦੋਂ ਫਿਰ ਆਪਾਂ ਰਲ ਮਿਲ ਕੇ ਜਦੋਂ ਗੱਲ ਪੁਰਾਣੀ ਹੋ ਜਾਂਦੀ ਹੈ ਫਿਰ ਆਪੇ ਠੰਡੇ ਬਸਤੇ ਪੈ ਜਾਂਦੀ ਹੈ, ਜੇ ਪਹੁੰਚੇਗੀ ਵੀ ਤੇ ਆਪਾਂ ਤੂੰ ਤਾਂ ਮੈਂ ਦੋਵੇਂ ਰਲ ਮਿਲ ਕੇ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਰਲਾ ਕੇ कोई छल फरेब करके बादशाह नूं कुछ दा कुछ सुना देंगे और इस गल दे उत्ते मिट्टी पा के खत्म कर देंगे।
ए तेरे घर काजे मारन घर मेरे,
फरेब करके बादशाह नूं किसे तरीके उलझाना ए तेरे जुम्मे है। ते गुरु अर्जन देव साहब नूं कतल करना उन्हां नूं मारना ए मेरे जुम्मे है।
गयो निसंसे मारो ऋण उतर बडेरे,
जदों मैं उन्हां नूं पकड़ांगा ते निरसंसे ही उन्हां नूं मार मुकावांगा, क्योंकि मेरे सिर ते मेरे चाचे दी मौत दा करजा है। वह वडेरिया दा जिहड़ा मेरे वड्डे दा करजा है, वह करजा मैं उन्हां नूं मार के उतारांगा।
मम चाची विधवा पाई गन तर के उचारे,
मेरी चाची विधवा होई बेवा होई सुली खां दी घरवाली, ओ मेरे ते तर्क करदी है, ओ मैनू ताने मारदियां कहिंदी है।
जिस हत बेहित पति गयो तिस तूने मारे,
ओ मैनू ताना मार के कहिंदी है भी जिस नूं मारन लई मेरा पति गया सी ते मुड़ के नहीं आया, सुलभी खान तू क्यों नहीं जांदा उन्हां नूं मारन, भी जेड़ा काम तेरे चाचे ने अधूरा छड़िया तू उन्हूं क्यों नहीं जाके पूरा करदा, ओ मेरी चाची मैनू इस प्रकार नाल ताने मार दी है।
लाज नहीं किस काज की रिप सुखी रहंता,
मैनू कहिंदी है सुलभी खान तेनू शर्म नहीं आउंदी, तेनू लाज नहीं आउंदी के तू किसे भी प्रकार दे नाले काम नहीं करदा, तेरा दुश्मन सुखी रहिंदा है ते असी इत्थे घर च दुख भोग रहे हैं, दस तेरी बहादुरी किस काम दी है।
बल चल कर जादू अधिक तस पाव कांता,
गुरु अर्जन देव साहब ने कोई बल छल कीता है, उन्हें कोई जादू टूना कीता है कि मेरा पति अग दे आवे दे विच धस के मर गया, उन्होंने किसे छल नाल किसे फरेब नाल उन्हां नूं अग दे विच तसा के मार दिता है।
जतन बनियो ने मोहे ते चितवत चित नीता,
हे दीवान चंदू एदा मेरी चाची मैनू ए ताने मार दी है, मैं उदों दा ही यतन करदा सी पर मैनू कोई यतन सुझदा नहीं सी, मैं बहुत सोचिया बहुत चितविया भी किवें जावां किवें गुरु अर्जन देव साहब नूं पकड़ा, मेरी कोई व्योत बंदी नहीं बन सकी।
समझियो आज प्रसंग को आयो तर प्रीता,
जदों आज बादशाह दी कचहरी च मैं तेरे मुंह गल्लां सुनियां गुरु अर्जन देव साहब दे खिलाफ, ते मैनू हुण सोझी सुझ गई है, मैनू व्योत बंदी आ गई है समझ, हुण मैं ये काम कर सकदा, हुण मैं ये तरीका अपना सकदा, क्योंकि मेरी सहायता वास्ते तू खड़ा है।
सुन चंदू हर खे दे जे इमकारे आवे,
सुलभी खां दियां ए पापी गल्लां सुन के मलेछ पुणे दियां बातां सुन के चंदू बोलिया, कहन लगा सुलभी खान जे तू एदा करके आवे फिर तां बड़ी वधिया गल, चंदू बड़ा खुश होया सुन के, कहन लगा जे तू एदा करके आवे
सदा आफरी तोहे को सब कष्ट मिटावे,
फिर तां तेरे लई सदा आफरीन है, आफरीन कहंदे आ शाबाश नूं, तेरे लिए शाबाश है, मैं तेरे सारी कष्ट मिटा देंगा, तेनू कोई तकलीफ कोई दुख तेरे नेड़े नहीं आउण देंगा।
प्रात समीपी रहो तुम जब अवसर पाओ,
आ रात बीत जान दे कल सवेरे मेरे कोल ही रही, जदों मैं बादशाह दी कचहरी च होवां ते तू भी उत्थे मेरे कोल बैठा रही, मैं मौका वेखांगा।
आज समान मिला पोए कैशहारी जाओ,
जिवें अज बादशाह कोल बैठे गल बात हुई है ना, मौका मिलिया सी, एदां जदों कल मौका मिलेगा मैं बादशाह दे कोल बह के बादशाह नूं खुश करांगा, गल बात करके बादशाह नूं रिझावांगा प्रसन्न करांगा।
तबे प्रसंग चलायो तस्करन बडेरा,
उदो बादशाह कोल बैठ के ते मैं चोरां दा प्रसंग चलावांगा भी चोरी होई है, अज भी कीती सी गल तेरे सामने, कल फेर करांगा ये बात, बादशाह दे कोल चोरी दे प्रसंग संबंधी गल करांगा।
करो उगाई मदद को पाटियो को डेरा,
कोल मेरी उगाई भरनी है जी, हां मैं आप वेखिया भी तंबू पाड़ के चोर चोरी करके लै गए, जदों मैं जिक्र करांगा चोरी दा ते सुलभी खां तू कोल ही बैठा होना, तू मेरी नाल उगाई भरनी है, ਕਿ ਹਾਂ ਜੀ ਮੈਂ ਤੰਬੂ ਪਾਟਾ ਵੇਖਿਆ ਵੀ ਉਥੋਂ ਚੋਰੀ ਹੋਈ ਹੈ।
ਕਿਸੋਂ ਭੇਜਿਓ ਚੈਤਿਐ ਸਮਝਾਵਨ ਏ ਤੂੰ।
ਮੈਂ ਫਿਰ ਗੱਲ ਚਲਾਵਾਂਗਾ ਕਿ ਆਪਾਂ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਕਿਸੇ ਬੰਦੇ ਨੂੰ ਭੇਜੀਏ ਜਿਹੜਾ ਜਾ ਕੇ ਉਹਨਾਂ ਨੂੰ ਸਮਝਾਵੇ। ਚੰਦੂ ਕਹਿੰਦਾ ਜਦੋਂ ਚੋਰੀ ਦੇ ਸੰਬੰਧ ਚ ਗੱਲ ਕਰਾਂਗਾ ਤੂੰ ਨਾਲ ਹਾਮੀ ਭਰ ਦੇ ਵੀ ਹਾਂ ਚੋਰੀ ਹੋਈ ਇਸ ਇਲਾਕੇ ਚ ਚੋਰ ਬਹੁਤ ਨੇ ਤੇ ਮੈਂ ਫਿਰ ਜ਼ਿਕਰ ਕਰਾਂਗਾ ਬਾਦਸ਼ਾਹ ਕੋਲ ਕਿ ਆਪਾਂ ਕਿਸੇ ਬੰਦੇ ਨੂੰ ਗੁਰੂ ਅਰਜਨ ਦੇਵ ਸਾਹਿਬ ਕੋਲ ਭੇਜੀਏ ਜਿਹੜਾ ਉਹਨਾਂ ਨੂੰ ਜਾ ਕੇ ਸਮਝਾਵੇ।
ਕਿਦੋਂ ਹਕਾਰਨ ਕੋ ਨਿਕਟ ਤਿਸ ਪਠੈਨ ਕੇ ਤੂੰ।
ਜਾਂ ਫਿਰ ਮੈਂ ਏਦਾਂ ਦੀ ਗੱਲ ਬਣਾਵਾਂਗਾ ਵੀ ਆਪਾਂ ਕੋਈ ਬੰਦਾ ਭੇਜੀਏ ਗੁਰੂ ਅਰਜਨ ਦੇਵ ਸਾਹਿਬ ਕੋਲ ਤੇ ਬਾਦਸ਼ਾਹ ਸਲਾਮਤ ਤੋਂ ਤੁਹਾਨੂੰ ਮਿਲਣ ਆਵੇ, ਤੁਹਾਡੇ ਕੋਲ ਆ ਕੇ ਗੁਰੂ ਅਰਜਨ ਦੇਵ ਸਾਹਿਬ ਆਪਣਾ ਪੱਖ ਪੇਸ਼ ਕਰਨ।
ਮੈਂ ਤਬ ਤੇਰੋ ਨਾਮ ਲੈ ਦੇ ਹੋ ਸਮਝਾਈ।
ਜਦੋਂ ਬਾਦਸ਼ਾਹ ਕਹੇਗਾ ਨਾ ਵੀ ਆਪਾਂ ਕੋਈ ਬੰਦਾ ਭੇਜ ਦਿੰਦੇ ਹਾਂ ਉਹਨਾਂ ਦੇ ਕੋਲ, ਤੇ ਜਦੋਂ ਬਾਦਸ਼ਾਹ ਇਹ ਗੱਲ ਕਹੇਗਾ ਤੇ ਮੈਂ ਫਿਰ ਤੇਰਾ ਨਾਂ ਲਵਾਂਗਾ ਵੀ ਆਪਾਂ ਸੁਲਭੀ ਖਾਨ ਨੂੰ ਭੇਜਦੇ। ਮੈਂ ਤੇਰਾ ਨਾਂ ਜਿਹੜਾ ਉਹ ਬਾਦਸ਼ਾਹ ਕੋਲ ਲੈ ਕੇ ਤੈਨੂੰ ਤਿਆਰ ਕਰਾਵਾਂਗਾ ਭੇਜਣ ਲਈ।
ਹਜ਼ਰਤ ਜੀ ਸੁਲਭੀ ਪਟੋ ਸੁਧ ਲੈ ਹੈ ਜਾਈ।
ਮੈਂ ਕਵਾਂਗਾ ਬਾਦਸ਼ਾਹ ਸਲਾਮਤ ਤੁਸੀਂ ਸੁਲਭੀ ਖਾਨ ਨੂੰ ਭੇਜੋ, ਇਹ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਦੀ ਸਾਰੀ ਖਬਰ ਸਾਰ ਲਵੇ, ਅੰਮ੍ਰਿਤਸਰ ਸ਼ਹਿਰ ਜਾ ਕੇ ਉਥੋਂ ਦੇ ਲੋਕਾਂ ਨੂੰ ਮਿਲੇ ਗਿਲੇ ਤੇ ਵਿਚਾਰ ਕਰੇ।
ਸੱਚ ਕਿਦੋਂ ਏ ਕੂਰ ਏ ਤੈ ਕੋ ਸਮਝਾਵੇ।
ਉੱਥੇ ਜਾ ਕੇ ਨਿਰਣਾ ਕਰੇ ਸੁਲਭੀ ਖਾਨ ਵੀ ਇਹ ਗੱਲ ਸੱਚੀ ਆ ਵੀ ਉਹਨਾਂ ਕੋਲ ਚੋਰ ਹੈਣ ਕੇ ਨਹੀਂ, ਜੋ ਹੈ ਸੱਚ ਝੂਠ ਦਾ ਨਿਰਣਾ ਕਰਕੇ ਜੇ ਹੈ ਕੋਈ ਗੱਲ ਤੇ ਉਹਨਾਂ ਨੂੰ ਇਹ ਸਮਝਾ ਕੇ ਆਵੇਗਾ।
ਜਾਏ ਸੁਦਾ ਸਰ ਇਤੇ ਤੇ ਲਵਪੁਰ ਕੋ ਆਵੇ।
ਤੇ ਅਸੀਂ ਇੱਧਰ ਲਾਹੌਰ ਨੂੰ ਚਲੇ ਜਾਵਾਂਗੇ ਤੇ ਤੂੰ ਉੱਧਰ ਚਲਾ ਜਾਈ ਗੁਰੂ ਅਰਜਨ ਦੇਵ ਸਾਹਿਬ ਕੋਲ ਤੇ ਮੈਂ ਕਵਾਂਗਾ ਬਾਦਸ਼ਾਹ ਆਪਾਂ ਲਾਹੌਰ ਚੱਲਦੇ ਆ ਤੇ ਇਹ ਜਾ ਕੇ ਗੱਲਬਾਤ ਕਰੇਗਾ ਗੁਰੂ ਅਰਜਨ ਦੇਵ ਸਾਹਿਬ ਨਾਲ ਜੇ ਆਉਂਦੇ ਹੋਏ ਤਾਂ ਉਹਨਾਂ ਨੂੰ ਨਾਲ ਲੈ ਕੇ ਲਾਹੌਰ ਸ਼ਹਿਰ ਹੀ ਆ ਜਾਏਗਾ।
ਕਯੋ ਸੁਨੇ ਮੇਰੋ ਜਬੇ ਆਇਸ ਤਬ ਦੇ।
ਤੇ ਤੈਨੂੰ ਤਾਂ ਪਤਾ ਹੀ ਆ ਸੁਲਭੀ ਖਾਨ ਜਿਹੜੀ ਗੱਲ ਮੈਂ ਬਾਦਸ਼ਾਹ ਨੂੰ ਕਹਿਣਾ ਉਹ ਝੱਟ ਮੰਨ ਲੈਂਦਾ, ਮੇਰਾ ਕਿਹਾ ਨੀ ਉਹ ਮੋੜਦਾ। ਜਦੋਂ ਮੈਂ ਤੇਰਾ ਨਾਂ ਲਵਾਂਗਾ ਤੈਨੂੰ ਭੇਜਣ ਦੀ ਗੱਲ ਕਰਾਂਗਾ ਤਾਂ ਬਾਦਸ਼ਾਹ ਨੇ ਮੇਰੀ ਕਈ ਗੱਲ ਝੱਟ ਹੀ ਮੰਨ ਲੈਣੀ ਆ ਤੇ ਉਹਨੇ ਤੈਨੂੰ ਭੇਜ ਦੇਣਾ।
ਕਰੋ ਜਾਏ ਮਨ ਭਾਵਤੀ ਨੈ ਜੀਅਤ ਰਹੇ ਐ।
ਬਸ ਫਿਰ ਤੂੰ ਚਲਾ ਜਾਈ ਤੇ ਜਾ ਕੇ ਮਨ ਭਾਉਂਦੀ ਕਰੀ ਜੋ ਮੇਰੇ ਮਨ ਭਾਉਂਦੀ ਵੀ ਆ ਤੇ ਤੇਰੇ ਮਨ ਭਾਉਂਦੀ ਵੀ ਆ। ਕਿ ਗੁਰੂ ਅਰਜਨ ਦੇਵ ਸਾਹਿਬ ਜੀਵਤ ਨਾ ਰਹਿਣ, ਉਹਨਾਂ ਨੂੰ ਕਿਸੇ ਤਰੀਕੇ ਖਤਮ ਕਰਨਾ, ਇਹ ਮਨ ਭਾਉਂਦਾ ਕੰਮ ਤੂੰ ਜਾ ਕੇ ਕਰ ਦਈ।
ਹਮ ਸਮੀਪੀ ਸ਼ਾਹ ਕੇ ਜੋ ਪਨੇ ਜਾਣਾ।
ਅਸੀਂ ਬਾਦਸ਼ਾਹ ਦੇ ਸਮੀਪੀ ਹਾਂ, ਜਿਹੜਾ ਬਾਦਸ਼ਾਹ ਸਾਰੇ ਹਿੰਦੁਸਤਾਨ ਦਾ ਮਾਲਕ ਹੈ ਮੈਂ ਉਹਦਾ ਸਮੀਪੀ ਹਾਂ।
ਅਸ ਸ਼ਤਰੂ ਜੇ ਸਦੈ ਨੇ ਇੱਕ ਜੀਵਨ ਮਾਨਾ।
ਕਹਿੰਦੇ ਜੇ ਇਹੋ ਜਿਹਾ ਸਾਡਾ ਦੁਸ਼ਮਣ ਵੀ ਸਾਡੇ ਕਾਬੂ ਨਾ ਹੋਇਆ ਤੇ ਕਹਿੰਦਾ ਫਿਰ ਤਾਂ ਆਪਣੇ ਜੀਵਨ ਤੇ ਹੀ ਤਰਕਾਰ ਹੈ ਸੁਲਭੀ, ਵੀ ਆਪਾਂ ਹਿੰਦੁਸਤਾਨ ਦੇ ਬਾਦਸ਼ਾਹ ਦੇ ਨੇੜੇ ਹੋਈਏ ਤੇ ਆਪਣਾ ਦੁਸ਼ਮਣ ਵੀ ਨਾ ਸਾਧ ਸਕੀਏ ਫਿਰ ਤਾਂ ਆਪਣੇ ਤੇ ਤਰਕਾਰ ਹੈ।
ਗੱਜ ਕੇ ਬਸ ਜਿਮ ਸਸਾ ਹੋਏ ਸੋ ਮਰੇ ਨ ਮਾਰਾ।
ਇਹ ਤਾਂ ਉਹ ਗੱਲ ਹੋਈ ਵੀ ਹਾਥੀ ਨੇ ਸਹਿਆ ਫੜਿਆ ਹੋਵੇ ਸੁੰਡ ਚ ਤੇ ਹਾਥੀ ਸਹੇ ਨੂੰ ਮਾਰ ਨਾ ਸਕੇ, ਖਰਗੋਸ਼ ਨੂੰ ਸਹੇ ਨੂੰ ਹਾਥੀ ਮਾਰ ਨਾ ਸਕੇ।
ਤੋ ਤਿਕਾਰ ਤਿਸ ਓਜ ਕੋ ਪਾਖੇ ਜਗ ਸਾਰਾ।
ਉਸ ਹਾਥੀ ਦੇ ਬਲ ਤੇ ਸਾਰੇ ਜਗਤ ਦੇ ਲੋਕ ਲਾਹਨਤ ਪਾਉਂਦੇ ਆ ਵੀ ਲਾਹਨਤ ਹਾਥੀ ਦੇ ਬਲ ਤੇ, ਤਰਕਾਰ ਹੈ ਕਿ ਸਹੇ ਨੂੰ ਫੜ ਕੇ ਨੀ ਮਾਰ ਸਕਿਆ ਤੇ ਕਾਹਦਾ ਬਲ ਹੋਇਆ ਹਾਥੀ ਦਾ। ਕਹਿੰਦਾ ਉਹੀ ਗੱਲ ਫਿਰ ਆਪਣੇ ਤੇ ਹੋਣੀ ਆ ਲਾਗੂ, ਆਪਾਂ ਇੰਨੇ ਬਲੀ ਹੋਈਏ ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਨਾ ਮਾਰ ਸਕੀਏ ਤੇ ਲੋਕਾਂ ਨੇ ਆਪਣੇ ਬਲ ਦੇ ਉੱਤੇ ਤਰਕਾਰਾਂ ਤੇ ਲਾਹਨਤਾਂ ਪਾਉਣੀਆਂ ਹਨ।
ਕੀਟੀ ਸਮ ਮਮ ਅਗਰੇ ਨੈ ਮਾਨੇ ਤ੍ਰਾਸਾ।
ਕੀ ਨੇ ਗੁਰੂ ਅਰਜਨ ਦੇਵ ਸਾਹਿਬ ਮੇਰੇ ਸਾਹਮਣੇ ਕੀੜੀ ਦੇ ਮਨਿੰਦ ਨੇ, ਉਹ ਮੇਰਾ ਡਰ ਨੀ ਮੰਨਦੇ, ਉਹਨਾਂ ਨੂੰ ਮੇਰਾ ਖੌਫ ਨਹੀਂ ਮੇਰਾ ਭੈ ਨਹੀਂ।
ਕਹਾਂ ਕਰੇ ਹੰਕਾਰ ਕੋ ਕਿਸ ਕੋ ਪਰਵਾਸਾ।
ਖਬਰੇ ਕਾਹਦਾ ਉਹ ਹੰਕਾਰ ਕਰਦੇ ਨੇ ਤੇ ਕਿਹਨਾਂ ਦਾ ਉਹਨਾਂ ਨੂੰ ਪਰਵਾਸਾ। ਕਿਹਦਾ ਉਹ ਭਰੋਸਾ ਰੱਖ ਕੇ ਹੰਕਾਰ ਕਰਦੇ ਮੇਰਾ ਭੈ ਨਹੀਂ ਮੰਨਦੇ
ਕਰਿਓ ਕਲੰਕਤ ਮੋਏ ਕੋ ਨਿੰਦੇ ਜਗ ਸਾਰਾ
ਉਹਨਾਂ ਨੇ ਮੈਨੂੰ ਸਾਰੇ ਜਗਤ ਵਿੱਚ ਕਲੰਕੀ ਬਣਾ ਦਿੱਤਾ ਸਾਰੇ ਜਗਤ ਦੇ ਵਿੱਚ ਮੇਰੇ ਭਾਈਚਾਰੇ ਚ ਮੇਰੀ ਨਿੰਦਾ ਹੁੰਦੀ ਹੈ ਲੋਕ ਮੇਰੀ ਨਿੰਦਾ ਤੇ ਆਲੋਚਨਾ ਕਰਦੇ ਨੇ
ਸੁਤਾ ਕੁਮਾਰੀ ਦੇਖ ਕੇ ਪਰਿਵਾਰ ਦੁਖਾਰਾ
ਘਰ ਵਿੱਚ ਮੇਰੀ ਕੁਆਰੀ ਕੰਨਿਆ ਲੜਕੀ ਹੈ ਜਿਹਨੂੰ ਵੇਖ ਵੇਖ ਕੇ ਮੇਰਾ ਸਾਰਾ ਟੱਬਰ ਦੁਖੀ ਹੈ ਤੇ ਹੌਕੇ ਭਰਦਾ ਹੈ
ਬਿਹਾਨੇ ਮਮ ਚੈਨ ਨੇ ਇਮ ਬੈਨੀ ਉਚਾਰੇ
ਉਹਦਾ ਹੁਣ ਵਿਆਹ ਨਹੀਂ ਹੁੰਦਾ ਤੇ ਘਰ ਵਿੱਚ ਇੱਦਾਂ ਦਾ ਕਲੇਸ਼ ਹੈ ਤੇ ਜਦੋਂ ਤੱਕ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰ ਨਹੀਂ ਦਿੰਦਾ ਉਦੋਂ ਤਾਈ ਮੇਰੇ ਮਨ ਦੇ ਵਿੱਚ ਚੈਨ ਨਹੀਂ ਆਉਂਦਾ ਬਿਨਾਂ ਹਨੇ ਮਾਰੇ ਬਿਨਾਂ ਮੇਰੇ ਮਨ ਨੂੰ ਚੈਨ ਨਹੀਂ ਆਉਂਦਾ ਏਦਾਂ ਚੰਦੂ ਬੋਲਿਆ
ਅਬ ਨਿਸਮੈ ਸ਼ਰਮ ਪਰ ਹਰੋ ਕਰ ਕਾਰ ਸਕਾਰੇ
ਕਹਿਣ ਲੱਗਾ ਜਾ ਸੁਲਭੀ ਖਾਨ ਹੁਣ ਰਾਤ ਪੈ ਗਈ ਹੈ ਜਾ ਕੇ ਆਰਾਮ ਕਰ ਬੇਫਿਕਰ ਹੋ ਕੇ ਹੁਣ ਮੈਂ ਵੀ ਬੇਫਿਕਰਾ ਹੋ ਗਿਆ ਵੀ ਮੇਰੇ ਨਾਲ ਮੇਰਾ ਸਾਥੀ ਰਲ ਗਿਆ ਕੱਲ ਸਵੇਰੇ ਹੀ ਆਪਾਂ ਇਹ ਸਾਰਾ ਉਦਮ ਤੇ ਪੁਰਸ਼ਾਰਥ ਕਰਾਂਗੇ ਜੋ ਗੱਲਾਂ ਹੋਈਆਂ ਨੇ
ਦੋਨੋ ਦੁਰਮਤ ਦੁਸ਼ਟ ਬੱਡ ਇਮ ਮਸਲਤ ਠਾਨੀ
ਦੋਵੇਂ ਖੋਟੀ ਤੇ ਭੈੜੀ ਮਤ ਵਾਲਿਆਂ ਨੇ ਰਲ ਕੇ ਸਲਾਹ ਕੀਤੀ ਇਹ ਦੁਰਮਤ ਤੇ ਖੋਟੀ ਮਤ ਦੇ ਨਾਲ ਮਤਾ ਪਕਾਇਆ
ਆਪਣੇ ਆਪਣੇ ਥਾਨ ਮੈਂ ਸੁਪਤੇ ਸੁਖ ਮਾਨੀ
ਚੰਦੂ ਆਪਣੇ ਤੰਬੂ ਚ ਪੈ ਗਿਆ ਤੇ ਸੁਲਭੀ ਖਾਨ ਆਪਣੇ ਤੰਬੂ ਦੇ ਵਿੱਚ ਜਾ ਕੇ ਪੈ ਗਿਆ
ਪਈ ਪ੍ਰਾਤ ਤਬ ਕੂਚ ਕੇ ਪੌਂਸੇ ਤੁੰਕਾਰੇ
ਅਗਲਾ ਦਿਨ ਚੜਿਆ ਤੇ ਕੂਚ ਦੇ ਨਗਾਰੇ ਵੱਜ ਗਏ ਨਗਾਰਿਆਂ ਤੇ ਚੋਭਾਂ ਲਾ ਦਿੱਤੀਆਂ ਵੀ ਹੁਣ ਚਾਲੇ ਮਾਰਨੇ ਹਨ
ਸੁਣ ਕਰ ਸਗਰੀ ਬਾਹਨੀ ਤੂਰਨ ਪਈ ਤਿਆਰੇ
ਜਦੋਂ ਕੂਚ ਦੇ ਨਗਾਰੇ ਸੁਣੇ ਤੇ ਜਿੰਨੀ ਫੌਜ ਸੀ ਬਾਦਸ਼ਾਹ ਦੀ ਸਭ ਨੇ ਤਿਆਰੀ ਕਰ ਲਈ ਚੱਲਣ ਵਾਸਤੇ ਘੋੜੇ ਸ਼ਿੰਗਾਰ ਲਏ ਵਾਹਨ ਤਿਆਰ ਕਰ ਲਏ
ਗਮਨਿਓ ਪੰਥ ਬਹੀਰ ਗਨ ਲਵਪੁਰ ਕੇ ਰਾਉ
ਜਿੰਨਾ ਬਹੀਰ ਸੀ ਬਾਦਸ਼ਾਹ ਦੀਆਂ ਫੌਜਾਂ ਸਨ ਲਾਹੌਰ ਸ਼ਹਿਰ ਨੂੰ ਚੱਲ ਪਈਆਂ
ਚੱਲ ਚੰਦੂ ਪਹੁੰਚਿਓ ਨਿਕਟ ਜੇ ਬੈਠੇ ਉਸ਼ਾਉ
ਤੇ ਚੰਦੂ ਜਿਹੜਾ ਸੀ ਬਾਦਸ਼ਾਹ ਨੇ ਬਾਅਦ ਵਿੱਚ ਤੁਰਨਾ ਸੀ ਪਹਿਲਾਂ ਫੌਜਾਂ ਚੱਲ ਪਈਆਂ ਨੇ ਤੋ ਚੰਦੂ ਚੱਲ ਕੇ ਪਹਿਲਾਂ ਸਿੱਧਾ ਬਾਦਸ਼ਾਹ ਦੇ ਕੋਲ ਆਇਆ ਜਿੱਥੇ ਬਾਦਸ਼ਾਹ ਦਾ ਤੰਬੂ ਲੱਗਾ ਹੋਇਆ ਸੀ
ਹਜ਼ਰਤ ਸੁਖ ਹੈ ਲਾਤ ਕੋ ਹਮ ਦਿਓ ਬਤਾਈ
ਜਾਂਦਿਆਂ ਸਾਰੇ ਨੇ ਝੁੱਕ ਕੇ ਪਹਿਲਾਂ ਸੱਤ ਵੇਰੀ ਸਲਾਮ ਕੀਤੀ ਬਾਦਸ਼ਾਹ ਨੂੰ ਫਿਰ ਕਹਿੰਦਾ ਬਾਦਸ਼ਾਹ ਸਲਾਮਤ ਲੱਤ ਰਾਜੀ ਹੈ ਲੱਤ ਠੀਕ ਹੈ ਤੁਹਾਡੀ ਮੈਂ ਤਾਂ ਸਾਰੀ ਰਾਤ ਸੁੱਤਾ ਨੀ ਫਿਕਰ ਨਾਲ ਵੀ ਖਬਰੇ ਬਾਦਸ਼ਾਹ ਸਲਾਮਤ ਦੀ ਲੱਤ ਚ ਦਰਦ ਠੀਕ ਹੈ ਕਿ ਨਹੀਂ ਦੱਸੋ ਜੀ ਲੱਤ ਰਾਜੀ ਹੈ ਤੁਹਾਡੀ ਠੀਕ ਹੈ ਏਦਾਂ ਆ ਕੇ ਚੰਦੂ ਨੇ ਪੁੱਛਿਆ ਫਰੇਬ ਕਰਕੇ
ਚਿਤਵਤ ਪੀਰਾ ਆਪ ਕੀ ਮੋਏ ਨੀਂਦ ਨਾ ਆਈ
ਸਾਰੀ ਰਾਤ ਤੇਰੀ ਪੀੜਾ ਨੂੰ ਚਿਤਵਦਿਆਂ ਮੈਨੂੰ ਨੀਂਦ ਨਹੀਂ ਆਈ ਇਹਨੂੰ ਕਹਿੰਦੇ ਚਾਪਲੂਸੀ ਦੀ ਹੱਦ ਸਾਰੀ ਰਾਤ ਸੁੱਤੇ ਨੇ ਪਾਸਾ ਨਹੀਂ ਵੱਟਿਆ ਕਹਿੰਦਾ ਜੀ ਮੈਨੂੰ ਤਾਂ ਨੀਂਦ ਨਹੀਂ ਆਈ ਸਾਰੀ ਰਾਤ ਤੁਹਾਡੀ ਲੱਤ ਦੀ ਦਰਦ ਨੂੰ ਚਿਤਵਦਿਆਂ ਖਬਰੇ ਕਿਵੇਂ ਤੁਸੀਂ ਆਰਾਮ ਕੀਤਾ ਕਿ ਨਹੀਂ ਕੀਤਾ ਮੈਨੂੰ ਤਾਂ ਨੀਂਦ ਨਹੀਂ ਪਈ ਆ ਵੇਖੋ ਅੱਖਾਂ ਵੀ ਸੁੱਜੀਆਂ ਪਈਆਂ ਮੇਰੀਆਂ ਹਾਂਜੀ
ਜਾਨਤ ਜਨਮ ਕਿਤਾਬ ਤੇ ਕਿਮ ਸੰਕਟ ਹੋਵਾ
ਜੇ ਕਿਤੇ ਤੁਹਾਡੀ ਜਨਮ ਪੱਤਰੀ ਹੁੰਦੀ ਤੇ ਉਹਦੇ ਚੋਂ ਪਤਾ ਲੱਗ ਜਾਣਾ ਸੀ ਵੀ ਤੁਹਾਨੂੰ ਇਹ ਸੰਕਟ ਕਿਉਂ ਆਇਆ ਗੱਲ ਤਾਂ ਇਹ ਕਰਨੀ ਸੀ ਨਾ ਇਹਨੇ ਮੁੜ ਕੁੜ ਕੇ ਉੱਥੇ ਹੀ ਆਉਣਾ ਸੀ ਜਨਮ ਪੱਤਰੀ ਵੀ ਚੋਰੀ ਹੋ ਗਈ ਕਹਿੰਦਾ ਜੇ ਉਹ ਜਨਮ ਪੱਤਰੀ ਮਿਲ ਜਾਂਦੀ ਨਾ ਤੁਹਾਡੀ ਹੁੰਦੀ ਮੇਰੇ ਕੋਲ ਉਹਦੇ ਚੋਂ ਸਾਰਾ ਕੁਝ ਪਤਾ ਲੱਗ ਜਾਣਾ ਸੀ ਕਿ ਬਾਦਸ਼ਾਹ ਨੂੰ ਇੰਨੀ ਦੀ ਇਹ ਦਰਦ ਕਿਉਂ ਹੋਈ ਹੈ ਇਹ ਚੋਟ ਤੁਹਾਨੂੰ ਕਿਉਂ ਵੱਜੀ ਹੈ
ਸੋ ਤਸ ਕਰ ਹਰ ਲੈ ਗਏ ਕੁਛ ਜਾਏ ਨਾ ਜੋ ਆ
ਉਹ ਜਨਮ ਪੱਤਰੀ ਚੋਰ ਲੈ ਗਏ ਨੇ ਚੁੱਕ ਕੇ ਖਬਰੇ ਉਹਨਾਂ ਦੇ ਕਿਹੜੇ ਕੰਮ ਦੀ ਸੀ ਉਹ ਚਲੋ ਕੁਝ ਹੋਰ ਸਮਾਨ ਲੈ ਗਏ ਉਹ ਜਨਮ ਪੱਤਰੀ ਵੀ ਲੈ ਗਏ ਨੇ ਚੋਰ ਕਿਉਂ ਲੈ ਗਏ ਨੇ ਕਿੱਧਰ ਲੈ ਕੇ ਚਲੇ ਗਏ ਨੇ ਕੁਝ ਨੀ ਪਤਾ ਲੱਗਾ
ਕਹਾਂ ਨਜੂਮੀ ਅਬ ਕਰੇ ਟਿਗ ਹੈ ਨਾ ਕਿਤਾਬਾ
ਬਾਦਸ਼ਾਹ ਹੁਣ ਨਜੂਮੀ ਤਾਂ ਹੈ ਨਾਲ ਜੋਤਸ਼ੀ ਤਾਂ ਹੈਗਾ ਪਰ ਜੇ ਉਹ ਜਨਮ ਪੱਤਰੀ ਨੀ ਹੈ ਉਹਦੇ ਕੋਲ ਤੇ ਉਹਦੇ ਤੋਂ ਬਿਨਾਂ ਹੁਣ ਉਹ ਕੀ ਕਰ ਸਕਦਾ ਨਜੂਮੀ ਕਿਵੇਂ ਕਿਹੜਾ ਗ੍ਰਹਿ ਤੁਹਾਡੇ ਤੇ ਭਾਰੂ ਹੋਇਆ
ਸ਼ਸਤ੍ਰਹੀਨ ਜਿਮ ਸੂਰਮਾ ਕਿਆ ਦੇਹੇ ਜਵਾਬਾ
ਜਿਵੇਂ ਸ਼ਸਤਰ ਤੋਂ ਬਿਨਾਂ ਕੋਈ ਸੂਰਮਾ ਜੰਗ ਦੇ ਮੈਦਾਨ ਚ ਦੁਸ਼ਮਣ ਨੂੰ ਜਵਾਬ ਨਹੀਂ ਦੇ ਸਕਦਾ ਏਦਾਂ ਜੋਤਸ਼ੀ ਜਨਮ ਪੱਤਰੀ ਤੋਂ ਜਨਮ ਕੁੰਡਲੀ ਤੋਂ ਬਿਨਾਂ ਕੋਈ ਗੱਲ ਨਹੀਂ ਕਰ ਸਕਦਾ। ਜੋਤਸ਼ੀ ਵਾਸਤੇ ਤਾਂ ਉਹਦਾ ਸ਼ਸਤਰ ਜਨਮ ਕੁੰਡਲੀ ਹੈ, ਜਨਮ ਕੁੰਡਲੀ ਬਿਨਾਂ ਉਹ ਕੁਝ ਨਹੀਂ ਦੱਸ ਸਕਦਾ। ਜਿਵੇਂ ਸੂਰਮਾ ਸ਼ਸਤਰ ਬਿਨਾਂ ਜਵਾਬ ਨਹੀਂ ਦੇ ਸਕਦਾ, ਏਦਾਂ ਜੋਤਸ਼ੀ ਤੇ ਨਜੂਮੀ ਜਿਹੜੇ ਨੇ ਉਹ ਜਨਮ ਕੁੰਡਲੀ ਬਿਨਾਂ ਕੋਈ ਗੱਲ ਨਹੀਂ ਕਰ ਸਕਦੇ।
ਜਾਂਗੀਰ ਸੁਣ ਕੇ ਪੰਨਿਓ ਅਬ ਸੰਕਟ ਨਾਈ,
ਸੁਣ ਕੇ ਅੱਗੋ ਜਹਾਂਗੀਰ ਬੋਲਿਆ, ਕਹਿੰਦਾ ਦੀਵਾਨ ਜੀ ਹੁਣ ਦਰਦ ਕੋਈ ਨੀ, ਮੈਨੂੰ ਲੱਤ ਹੁਣ ਰਾਜੀ ਹੈ, ਹੁਣ ਮੈਨੂੰ ਕੋਈ ਸੰਕਟ ਨਹੀਂ।
ਤੋ ਕਿਤਾਬ ਖੁਜਾਈਏ ਇਸ ਦੇਸ਼ ਕੇ ਮਾਈ,
ਪਰ ਫਿਰ ਵੀ ਤੁਸੀਂ ਉਹ ਜਿਹੜੀ ਜਨਮ ਕੁੰਡਲੀ ਹੈ ਮੇਰੀ ਕਿਤਾਬ ਹੈ ਉਹਨੂੰ ਲਭਾਓ, ਇਸੇ ਦੇਸ਼ ਚ ਹੋਏਗੀ ਕਿਤੇ, ਜੇ ਕੋਈ ਲੈ ਗਿਆ ਹੋਵੇਗਾ ਚੋਰ ਇੱਥੇ ਦਾ ਹੀ ਹੋਵੇਗਾ ਨੇੜੇ ਤੇੜੇ ਦਾ, ਉਹਦੀ ਭਾਲ ਕਰੋ, ਉਹਦੀ ਉਹਨੂੰ ਲਭਵਾਓ।
ਲਾਲਚ ਦਰਬ ਦਿਖਾਈਏ ਉਹ ਖੋਜ ਬਤਾਵੇ,
ਤੁਸੀਂ ਪਿੰਡਾਂ ਚ ਡੋਂਡੀ ਪਟਾ ਦਿਓ, ਢੰਡੋਰਾ ਪਟਾ ਦਿਓ, ਲਾਲਚ ਦੇ ਦਿਓ ਪੈਸਿਆਂ ਦਾ, ਵੀ ਜਿਹੜਾ ਕੋਈ ਦੱਸੇਗਾ ਉਹਨੂੰ ਇਨਾਮ ਦਿੱਤਾ ਜਾਏਗਾ, ਤੇ ਆਪੇ ਮਿਲ ਜਾਏਗੀ ਕਿਤੇ ਨਾ ਕਿਤੇ ਜਿਹਦੇ ਕੋਲ ਹੋਵੇਗੀ।
ਕਰੋ ਯਤਨ ਸਭ ਬਿਦਨ ਕੇ ਜੇ ਕਰ ਸੋ ਪਾਵੇ,
ਹੇ ਦੀਵਾਨ ਚੰਦੂ ਉਹਦਾ ਕੋਈ ਯਤਨ ਕਰ, ਜਿੰਨੇ ਵੀ ਤੈਨੂੰ ਯਤਨ ਸੁਝਦੇ ਨੇ ਉਹ ਯਤਨ ਅਪਣਾ, ਜੇਕਰ ਉਹ ਜਨਮ ਕੁੰਡਲੀ ਤੇਰੇ ਹੱਥ ਲੱਗ ਜੇ ਤੇ ਵਧੀਆ ਗੱਲ।
ਕਹਿ ਚੰਦੂ ਚਿਤ ਆਪ ਕੇ ਐਸੇ ਬਹੁ ਚਾਹ,
ਉਸ ਵੇਲੇ ਚੰਦੂ ਕੋਲੋਂ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਜੇ ਤੁਹਾਡੇ ਚਿੱਤ ਵਿੱਚ ਉਸ ਜਨਮ ਕੁੰਡਲੀ ਨੂੰ ਲੱਭਣ ਦੀ ਚਾਹਨਾ ਹੈ,
ਸੁਲਬੀ ਕੋ ਤਾਗੀਦ ਕਰ ਭੇਜੋ ਗੁਰ ਪਾਹਾ,
ਫਿਰ ਏਦਾਂ ਕਰੋ ਬਾਦਸ਼ਾਹ ਸਲਾਮਤ, ਆ ਸੁਲਬੀ ਖਾਨ ਬੜਾ ਸਿਆਣਾ ਵਿਆਣਾ ਬੰਦਾ ਹੈ, ਇਹਨੂੰ ਭੇਜੀਏ ਆਪਾਂ ਗੁਰੂ ਅਰਜਨ ਦੇਵ ਸਾਹਿਬ ਕੋਲ, ਇਹ ਜਾ ਕੇ, ਕਿਉਂਕਿ ਮੈਨੂੰ ਪਤਾ ਵੀ ਉਹਨਾਂ ਦੇ ਕੋਲ ਬੰਦੇ ਆਉਂਦੇ ਜਾਂਦੇ ਰਹਿੰਦੇ ਆ ਜਿਹੜੇ ਇਸ ਇਲਾਕੇ ਚ ਚੋਰੀਆਂ ਕਰਦੇ ਆ, ਵੀ ਉਹ ਗੁਰੂ ਅਰਜਨ ਦੇਵ ਸਾਹਿਬ ਕੋਲ ਗਏ ਹੋਣਗੇ, ਹੋ ਸਕਦਾ ਉੱਥੋਂ ਕੋਈ ਆਪਾਂ ਨੂੰ ਉਗ ਸੁਗ ਮਿਲ ਜੇ ਜਨਮ ਕੁੰਡਲੀ ਦੀ, ਆਪਾਂ ਸੁਲਭੀ ਖਾਨ ਨੂੰ ਭੇਜੀਏ ਗੁਰੂ ਜੀ ਦੇ ਕੋਲ।
ਕਠਨ ਮ੍ਰਿਦੁਲ ਬਚ ਕਹੇਂਗੋ ਸਮਝਾਵੇ ਜਾਈ,
ਸੁਲਭੀ ਖਾਨ ਜਾਏਗਾ, ਕੋਈ ਜੇ ਕੌੜਾ ਬੋਲਣਾ ਪਿਆ ਕਠਨ ਬੋਲ ਲੇਗਾ, ਜੇ ਮਿੱਠਾ ਬੋਲ ਕੇ ਗੱਲ ਬਣਦੀ ਹੋਈ ਤੇ ਮਿੱਠਾ ਬੋਲ ਬੋਲ ਕੇ ਆਪਣੀ ਗੱਲ ਬਣਾ ਲਵੇਗਾ।
ਲਿਹੇ ਕਿਤਾਬ ਸੋਤੀ ਨੋ ਤੇ ਤਸਕਰਨ ਦੋਰਾਈ,
ਜਿਹੜੀ ਕਿਤਾਬ ਚੋਰਾਂ ਨੇ ਲੁਕਾਈ ਹੋਈ ਹੈ ਤੁਹਾਡੀ ਜਨਮ ਕੁੰਡਲੀ, ਉਹ ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਦਾ ਵੀ ਉੱਥੋਂ ਜ਼ਰੂਰ ਮਿਲ ਜਾਏਗੀ ਗੁਰੂ ਅਰਜਨ ਸਾਹਿਬ ਕੋਲੋਂ, ਉਹ ਚੋਰ ਉੱਥੇ ਹੀ ਲੈ ਕੇ ਗਏ ਹੋਣਗੇ ਜਿੱਥੇ ਤੱਕ ਮੈਨੂੰ ਉਮੀਦ ਹੈ।
ਨਹੀਂ ਸਪਾਰਿਸ਼ ਕੋ ਸੁਨੇ ਤਿਸ ਕੋ ਡਰ ਪਾਵੇ,
ਤੇ ਜਦੋਂ ਸੁਲਭੀ ਖਾਨ ਉੱਥੇ ਜਾਏਗਾ ਇਹਨੇ ਕਿਸੇ ਦੀ ਸਿਫਾਰਿਸ਼ ਨਹੀਂ ਸੁਣਨੀ, ਕਿਉਂਕਿ ਜਦੋਂ ਤੁਹਾਡੀ ਆਗਿਆ ਹੋਵੇਗੀ ਸਿੱਧੀ ਫਿਰ ਥੱਲੇ ਕਿਹਨੇ ਸਿਫਾਰਿਸ਼ ਕਰਨੀ ਹੈ, ਤੇ ਫਿਰ ਉਹ ਡਰਨਗੇ ਭੈ ਭੀਤ ਹੋਣਗੇ ਤੇ ਆਪੇ ਹੀ ਮੰਨ ਜਾਣਗੇ।
ਬਿਨ ਡਰ ਪੇ ਕੋ ਦੇ ਤੈਨੇ ਸਭ ਕੇ ਬਣ ਆਵੇ,
ਜਦੋਂ ਤੱਕ ਕਿਸੇ ਨੂੰ ਡਰਾਵਾ ਨਹੀਂ ਦਿੰਦੇ ਡਰ ਦਿੱਤੇ ਬਿਨਾਂ ਅਗਲੇ ਮੰਨਦੇ ਨਹੀਂ, ਜੇ ਕਿਸੇ ਨੇ ਗੁਨਾਹ ਵੀ ਕੀਤਾ ਹੋਵੇ ਤੇ ਉਹ ਮੰਨਦਾ ਨਹੀਂ ਹੈ, ਜੇ ਅਗਲੇ ਨੇ ਪਾਪ ਵੀ ਕੀਤਾ ਹੋਵੇ ਅਪਰਾਧ ਵੀ ਕੀਤਾ ਹੋਵੇ ਜਦੋਂ ਤੱਕ ਉਹਨੂੰ ਡਰਾਵਾ ਨਾ ਦਿੱਤਾ ਜੇ ਤੇ ਉਹ ਨਹੀਂ ਮੰਨਦਾ, ਡਰਾਇਆ ਹੀ ਗੱਲ ਬਣਨੀ ਹੈ।
ਕਰੇ ਦਰੋ ਸ਼ਾ ਨਾ ਲਖੇ ਕਹਿ ਚੰਦੂ ਸੰਗਾ,
ਚੰਦੂ ਜਿਹੜਾ ਦਰੋਹ ਕਮਾ ਰਿਹਾ ਨਾ ਗੁਰੂ ਸਾਹਿਬ ਨਾਲ, ਬਾਦਸ਼ਾਹ ਦੀ ਵਿਉਂਤ ਬੰਦੀ ਨੂੰ ਸਮਝ ਨਹੀਂ ਰਿਹਾ, ਜੇ ਸਮਝਦਾ ਵੀ ਹੈ ਤੇ ਜਾਣ ਕੇ ਮਚਲਾ ਹੋਇਆ, ਕਿਉਂਕਿ ਉਹਨੇ ਚੰਦੂ ਨੂੰ ਮੋਹਰਾ ਬਣਾਉਣਾ ਸੀ ਵੀ ਇਹੀ ਜ਼ੁਲਮ ਕਰੇ ਇਹੀ ਅੱਗੇ ਲੱਗੇ, ਤੋ ਬਾਦਸ਼ਾਹ ਨੇ ਉਸ ਵੇਲੇ ਚੰਦੂ ਦੇ ਨਾਲ ਗੱਲਬਾਤ ਕੀਤੀ।
ਪ੍ਰਥਮ ਬਿਨੈ ਕੇ ਬੈਨ ਕੈ ਨੈ ਕਏ ਕੁਟੰਗਾ,
ਕਹਿੰਦੇ ਠੀਕ ਹੈ ਚੰਦੂ ਆਪਾਂ ਸੁਲਭੀ ਖਾਨ ਨੂੰ ਭੇਜ ਦਿੰਦੇ ਹਾਂ। ਸੁਲਭੀ ਖਾਨ ਨੂੰ ਕਹਿੰਦਾ ਸੁਲਭੀ ਖਾਨ ਯਾਦ ਰੱਖੀ ਪਹਿਲਾਂ ਜਾਂਦਿਆਂ ਨਾ ਕੌੜਾ ਬਿੱਲ ਬੋਲੀ ਉਹਨਾਂ ਨੂੰ, ਗੁਰੂ ਜੀ ਨੇ ਉਹ ਪ੍ਰੇਮ ਨਾਲ ਜਾ ਕੇ ਪਹਿਲਾਂ ਹੱਥ ਜੋੜ ਕੇ ਸਨਿਮਰ ਭਾਵ ਨਾਲ ਉਹਨਾਂ ਨੂੰ ਬੇਨਤੀ ਕਰੀ,
ਮਮ ਦਿਸ਼ ਤੇ ਸਮਝਾਏ ਨੈ ਚੋਰ ਰੱਖੀ ਜੇ,
ਮੇਰੇ ਵੱਲੋਂ ਉਹਨਾਂ ਨੂੰ ਸਮਝਾਇਓ ਕਿ ਉਹ ਆਪਣੇ ਕੋਲ ਚੋਰਾਂ ਨੂੰ ਪਨਾਹ ਨਾ ਦਿਆ ਕਰਨ, ਚੋਰਾਂ ਨੂੰ ਆਪਣੇ ਲੰਗਰਾਂ ਵਿੱਚ ਨਾ ਆਵਣ ਦਿਆ ਕਰਨ, ਚੋਰਾਂ ਨੂੰ ਆਪਣੇ ਕੋਲ ਨਾ ਰੱਖਿਆ ਕਰਨ,
ਜੇਕਰ ਖਰਚ ਵਿਸਾਲੇ ਤਨ ਹਮ ਤੇ ਲੀਜੇ,
ਜੇਕਰ ਉਹਨਾਂ ਦਾ ਖਰਚ ਵੱਧ ਹੈ ਤੇ ਚੋਰੀ ਕਰਨੀ ਪੈਂਦੀ ਹੈ ਤਾਂ ਮੇਰੇ ਕੋਲੋਂ ਧਨ ਲੈ ਲੋ, ਮੈਂ ਉਹਨਾਂ ਨੂੰ ਪਿੰਡ ਦੇ ਦਿੰਦਾ ਹੋਰ ਜਗੀਰ ਵਜੋਂ, ਕਹਿੰਦਾ ਇਸ ਤਰੀਕੇ ਨਾਲ ਜਾ ਕੇ ਗੱਲ ਕਰੀ
ਕਿਦੋਂ ਗ੍ਰਾਮ ਲਿਓ ਓਰੇ ਅਬ ਮੰਦੀ ਤਜ ਚੋਰੀ
ਔਰ ਜਾਂ ਹੋਰ ਪਿੰਡ ਜਿੰਨੇ ਉਹਨਾਂ ਨੂੰ ਚਾਹੀਦੇ ਨੇ ਮੈਂ ਉਹਨਾਂ ਨੂੰ ਦੇਣ ਨੂੰ ਤਿਆਰ ਹਾਂ ਪਰ ਇਹ ਜਿਹੜੀ ਚੋਰੀ ਆਦਿਕ ਕਰਨ ਵਾਲੇ ਚੋਰ ਉਹਨਾਂ ਆਪਣੇ ਕੋਲ ਰੱਖੇ ਹੈ ਇਹ ਨਾ ਉਹ ਕੰਮ ਕਰਨ
ਹੋਤ ਪੀਰ ਜੀ ਪਾਪ ਵੱਡ ਕਬ ਕਰੀ ਜੇ ਥੋਰੀ
ਤੇ ਜੇ ਕਿਤੇ ਚੋਰ ਕੋਈ ਚੋਰੀ ਕਰਕੇ ਆ ਵੀ ਜਾਂਦਾ ਤੇ ਗੁਰੂ ਜੀ ਦੇ ਕੋਲ ਆਉਂਦਾ ਤੇ ਇਹ ਵੀ ਗੱਲ ਯੋਗ ਨਹੀਂ ਚੰਗੀ ਨਹੀਂ ਕਿਉਂਕਿ ਜੇ ਕੋਈ ਵੱਡਾ ਪੀਰ ਮਹਾਂਪੁਰਖ ਕੋਈ ਏਦਾਂ ਦਾ ਪਾਪ ਕਰੇ ਤੇ ਥੋੜਾ ਪਾਪ ਵੀ ਉਹਨੂੰ ਬਹੁਤਾ ਹੋ ਕੇ ਲੱਗਦਾ ਆਮ ਬੰਦਾ ਕੋਈ ਪਾਪ ਕਰੇ ਤੇ ਇੰਨਾ ਜ਼ਿਆਦਾ ਨਹੀਂ ਗਿਣਿਆ ਜਾਂਦਾ ਜੇ ਕੋਈ ਮਹਾਤਮਾ ਪਾਪ ਕਰੇ ਤੇ ਫਿਰ ਉਹ ਜ਼ਿਆਦਾ ਗਿਣਿਆ ਜਾਂਦਾ ਵੀ ਇਹ ਰੱਬ ਦੇ ਮਹਾਤਮਾ ਹੋਣ ਦੇ ਬਾਵਜੂਦ ਵੀ ਇਹ ਕੰਮ ਕਰਦੇ ਆ ਉਹ ਜ਼ਿਆਦਾ ਗਿਣੇ ਜਾਂਦੇ ਹਨ
ਬਿਨੇ ਕਰੋ ਬਹੁ ਪਾਤ ਕੀ ਮ੍ਰਿਦ ਕੈ ਸਮਝਾਓ
ਸੁਣਦੀ ਖਾਨ ਬੇਨਤੀ ਕਰਕੇ ਬੋਲੀ ਤੂੰ ਉੱਥੇ ਕੌੜਾ ਨਾ ਬੋਲੀ ਗੁਰੂ ਜੀ ਦੇ ਕੋਲ ਹੱਥ ਜੋੜ ਕੇ ਸਨੇਮਰ ਭਾਵ ਨਾਲ ਹੀ ਬੇਨਤੀ ਕਰਕੇ ਸਾਰੀਆਂ ਗੱਲਾਂ ਕਰਕੇ ਉਹਨਾਂ ਨੂੰ ਸਮਝਾਵੀ
ਤਸਕਰ ਰਾਖੇ ਕਹਿ ਨਹੀਂ ਇਹ ਨਿਸ਼ਚਾ ਪਾਓ
ਪਹਿਲਾਂ ਜਾ ਕੇ ਨਿਰਣਾ ਵੀ ਕਰ ਲਈ ਵੀ ਉਹਨਾਂ ਨੇ ਚੋਰ ਰੱਖੇ ਵੀ ਨੇ ਜਾਂ ਓਦਾਂ ਹੀ ਗੱਲਾਂ ਬਣਾਈਆਂ ਹੋਈਆਂ ਨੇ ਮੇਰਾ ਤਾਂ ਮਨ ਨਹੀਂ ਮੰਨਦਾ ਵੀ ਉਹਨਾਂ ਨੇ ਆਪਣੇ ਕੋਲ ਚੋਰ ਰੱਖੇ ਹੋਣ ਪਰ ਤੂੰ ਪਹਿਲਾਂ ਜਾ ਕੇ ਨਿਰਣਾ ਕਰੀ ਪਹਿਲਾਂ ਪੜਤਾਲ ਕਰੀ ਪਿੰਡ ਦੇ ਵਿੱਚ ਫਿਰ ਕੇ ਸੱਜੇ ਖੱਬੇ ਪੁੱਛੀ ਨੇੜੇ ਤੇੜੇ ਦੇ ਪਿੰਡਾਂ ਚੋਂ ਪੁੱਛੀ ਪਤਾ ਲੱਗ ਜਾਏਗਾ
ਸੁਣ ਸੁਲਬੀ ਕਰ ਜੋਰ ਕੈ ਜਿਮ ਆਇਸ ਪਾਓ
ਬਾਦਸ਼ਾਹ ਨੇ ਜਦੋਂ ਇਹ ਗੱਲਾਂ ਕਹੀਆਂ ਸੁਣ ਕੇ ਸੁਲਬੀ ਖਾਨ ਬੋਲਿਆ ਕਹਿੰਦਾ ਜਾਂ ਪਨਾ ਜਿਵੇਂ ਤੁਹਾਡੀ ਆਗਿਆ ਪ੍ਰਾਪਤ ਹੋਵੇਗੀ ਮੈਂ ਓਦਾਂ ਹੀ ਕਰਾਂਗਾ
ਮਿਲ ਪਰਖੋ ਸਭ ਬਾਰਤਾ ਨੀਕੇ ਸਮਝਾਓ
ਮੈਂ ਜਾ ਕੇ ਉਹਨਾਂ ਨੂੰ ਮਿਲਾਂਗਾ ਮਿਲ ਕੇ ਪਹਿਲਾਂ ਪਰਖ ਕਰਾਂਗਾ ਜੇ ਮੈਨੂੰ ਕੋਈ ਗੱਲਬਾਤ ਦਿਸੀ ਵੀ ਉੱਥੇ ਕੋਈ ਏਦਾਂ ਦਾ ਕੰਮ ਹੁੰਦਾ ਤਾਂ ਫਿਰ ਮੈਂ ਉਹਨਾਂ ਨੂੰ ਪ੍ਰੇਮ ਨਾਲ ਹੀ ਸਮਝਾਵਾਂਗਾ
ਜਿਮ ਨਿਕਸੇ ਚੋਰੀ ਕਰੀ ਤਿਮ ਰਚੋ ਉਪਾਇਆ
ਉਹ ਉਪਾਅ ਰਚਾਂਗਾ ਵੀ ਜਿਹਦੇ ਨਾਲ ਤੁਹਾਡੇ ਕੋਲੋਂ ਇੱਥੇ ਜਿਹੜੀਆਂ ਚੀਜ਼ਾਂ ਚੋਰੀ ਹੋਈਆਂ ਨੇ ਤੁਹਾਡੀ ਜਨਮ ਕੁੰਡਲੀ ਚੋਰੀ ਹੋਈ ਆ ਵੀ ਉਹ ਉਹਨਾਂ ਕੋਲੋਂ ਨਿਕਲ ਆਵੇ ਉਦਾਂ ਦੇ ਤਰੀਕੇ ਨਾਲ ਮੈਂ ਗੱਲਬਾਤ ਪ੍ਰੇਮ ਨਾਲ ਹੀ ਕਰਾਂਗਾ ਬਣਾਵਾਂਗਾ
ਅਪਰ ਥਾਨ ਖੋਜੋ ਪਲੇ ਦੇ ਦਰਬ ਸਵਾਇਆ
ਜੇ ਉੱਥੇ ਨਾ ਮਿਲੀ ਤੇ ਹੋਰ ਇਲਾਕੇ ਚ ਫਿਰਾਂਗਾ ਮੈਂ ਜਿੱਥੇ ਪੈਸੇ ਦੀ ਲੋੜ ਪਈ ਤਾਂ ਮੈਂ ਪੈਸਾ ਦੇ ਕੇ ਵੀ ਗੱਲ ਬਣਾਵਾਂਗਾ
ਜਿਉਂ ਕਿਉਂ ਕਰਕੇ ਆਨੋ ਤਨ ਕਹਿ ਦਿਓ ਤਰਾਸਾ
ਕਿਵੇਂ ਕਿਵੇਂ ਕਰਕੇ ਮੈਂ ਤੇਰੀ ਜਨਮ ਪੱਤਰੀ ਬਾਦਸ਼ਾਹ ਵਾਪਸ ਲੈ ਕੇ ਆਵਾਂਗਾ ਭਾਵੇਂ ਕਿਤੇ ਧਨ ਦੇ ਕੇ ਲਿਆਉਣੀ ਪਵੇ ਭਾਵੇਂ ਕਿਸੇ ਨੂੰ ਡਰਾਵਾ ਦੇ ਕੇ ਲਿਆਉਣੀ ਪਵੇ ਤੇਰੀ ਜਨਮ ਪੱਤਰੀ ਮੈਂ ਜ਼ਰੂਰ ਲੈ ਕੇ ਪਰਤਾਂਗਾ
ਬ੍ਰਿਛ ਹਲਾਏ ਦੇਤ ਫਲ ਨਹੀਂ ਤਾਂ ਪੂਰੇ ਨਯਾਸਾ
ਦਰਖਤ ਵੀ ਜਿਹੜਾ ਨਾ ਉਹਨੂੰ ਹਿਲਾਈਏ ਤਾਂ ਫਲ ਦਿੰਦਾ ਹਿਲਾਏ ਬਿਨਾਂ ਤੇ ਦਰਖਤ ਵੀ ਜਿਹੜਾ ਉਹ ਫਲ ਨਹੀਂ ਦਿੰਦਾ ਇਸੇ ਤਰ੍ਹਾਂ ਜਦੋਂ ਤੱਕ ਲੋਕਾਂ ਨੂੰ ਡਰ ਨਾ ਦੇਈਏ ਤਮਾ ਨਾ ਦੇਈਏ ਲਾਲਚ ਨਾ ਦੇਈਏ ਉਦੋਂ ਤਾਂ ਇਹ ਗੱਲ ਨਹੀਂ ਮੰਨਦੇ ਇਹਨਾਂ ਕੋਲੋਂ ਵੀ ਮਨਾਉਣ ਵਾਸਤੇ ਕੋਈ ਨਾ ਕੋਈ ਸਾਧਨ ਮੈਨੂੰ ਕਰਨਾ ਹੀ ਪਵੇਗਾ
ਇਤਿਆਦਿਕ ਕਹਿ ਚੜ ਚੱਲਿਓ ਸੁਲਬੀ ਮਤ ਹੀਣਾ
ਮਤ ਤੋਂ ਹੀਣਾ ਬੰਦਾ ਪਾਪੀ ਸੁਲਬੀ ਖਾਨ ਜਿੱਧਰ ਇਹਦਾ ਚਾਚਾ ਗਿਆ ਉਸੇ ਰਸਤੇ ਜਾਣ ਲਈ ਇਹ ਵੀ ਚੜ ਪਿਆ ਗੁਰੂ ਪਾਤਸ਼ਾਹ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਤੇ
ਪ੍ਰੇਰਿਓ ਕਾਲ ਸੁਦੁਰਮਤੀ ਖਲ ਉਰਨੇ ਚੀਨਾ
ਮਾੜੀ ਤੇ ਭੈੜੀ ਮਤ ਵਾਲੇ ਨੂੰ ਕਾਲ ਨੇ ਪ੍ਰੇਰਿਆ ਮੌਤ ਨੇ ਪ੍ਰੇਰਿਆ ਇਹਨੇ ਨਹੀਂ ਵਿਚਾਰ ਕੀਤੀ ਵੀ ਮੈਂ ਮੌਤ ਦੇ ਮੂੰਹ ਚ ਚੱਲਿਆ ਵੀ ਜਿੱਧਰ ਸੁਲੀ ਖਾਂ ਗਿਆ ਉਸੇ ਰਸਤੇ ਮੈਂ ਚੱਲਣ ਲੱਗਾ ਉਹਨੂੰ ਮੌਤ ਦਾ ਜਾਣਦਿਆਂ ਹੋਇਆ ਵੀ ਇਹ ਪਾਪ ਵਾਲੇ ਪਾਸੇ ਨੂੰ ਤੁਰ ਪਿਆ
ਜਿਮ ਅਜਗਰ ਕੇ ਮੁਖ ਪਰੇ ਅੰਧਾ ਬਿਨ ਹੇਰੇ
ਕੋਈ ਅੰਨਾ ਬੰਦਾ ਹੋਵੇ ਤੇ ਅਜਗਰ ਦਾ ਮੂੰਹ ਪਾਟਾ ਵੇਖ ਕੇ ਉਹਦੇ ਚ ਜਾ ਵੜੇ ਤੇ ਜਦੋਂ ਅਜਬਰ ਮੂੰਹ ਮੇਟ ਲੈਂਦਾ ਨਾ ਤੇ ਫਿਰ ਉਹ ਗ੍ਰਸ ਲੈਂਦਾ ਨਿਗਲ ਲੈਂਦਾ ਏਦਾਂ ਹੀ ਇਹ ਜਾਣ ਲੱਗਾ ਕਾਲ ਦੇ ਮੂੰਹ ਵਿੱਚ
ਬਿਨ ਕਾਰਨ ਦਰੋਹੀ ਦੁਸ਼ਟ ਕਰ ਕ੍ਰੋਧ ਵਡੇਰੇ
ਬਿਨਾਂ ਗੱਲ ਤੋਂ ਹੀ ਬਿਨਾਂ ਕਾਰਨ ਤੋਂ ਹੀ ਗੁਰੂ ਘਰ ਨਾਲ ਵਿਰੋਧ ਰੱਖ ਕੇ ਦਰੋਹੀ ਬਣ ਕੇ ਚੱਲ ਪਿਆ
ਕਰੇ ਵੈਰ ਨਿਰਵੈਰ ਸੋ ਤਤ ਛਿਨ ਮ੍ਰਿਤ ਪਾਵੇ
ਖਾਲਸਾ ਜੀ ਜਿਹੜੇ ਨਿਰਵੈਰ ਨਾਲ ਵੈਰ ਰਚਦੇ ਆ ਤਤ ਛਿਨ ਹੀ ਪਰਮੇਸ਼ਰ ਉਹਨਾਂ ਨੂੰ ਮਾਰ ਮੁਕਾਉਂਦਾ ਜਿਹੜਾ ਨਿਰਵੈਰ ਨਾਲ ਵੈਰ ਰਚੇ ਨਾ परमेश्वर तत छेनी उन्हों मार मुकाउंदा है। सतगुरु जी निर्वैर ने निर्वैर सतगुरां नाल वैर रच के चल पिया सुलभी खां और इसे दे वैर ने इसे नूं मार मुकाउणा है।
जम गै गेरे नरक में दुख ते बिल लावे,
जम्मा ने फड़ के नूं नरकां च सुटना जिथे जन्मा जन्मांतरां ताईं जुगां ताईं इन दुख पाउणा ते किसे ने दी पुकार ते कूक नहीं सुननी।
गिरसों सिर मारे सबल फूटत मर जाए,
कहिंदे जड्डा वड्डा मर्जी ताकतवर बंदा होवे जे पहाड़ नाल मत्था मारेगा इहदा अपना ही मत्था भज्जणा, जिन्ना मर्जी बलवान होवे पहाड़ नाल मत्था मार के भला कोई पहाड़ तोड़ सकदा, उन्हें अपना ही मत्था तोड़ना ओही हालत सुलभी खान दी है।
नब दिशबान प्रहार ने उल्टो तिस कहे,
आकाश वाल मुंह करके कोई तीर चलावे वो तीर चलाए उल्टे उन्हें ही आके बजदे है, जेड़ा आकाश च तीर चलाउंदा वो मुड़ के उसे दी हेक च बजदे है। जे गुरु घर नाल वैर विरोध दी बिरती रख के चलिया ते ए पाप एदे सिर ते आके पैना है।
अल्प सैन जै साथ है हर खंत पे आना,
थोड़ी जी फौज आए दे नाल थोड़े जे दे सिपाही ने उन्हां नूं नाल लै के तुर पिया बड़ी खुशी नाल, बस हुण तां मेरी मन भौंदी हो ही जानी है।
जो चाचे ते बच रहे हो मैं करूं आना,
जेड़ा काम मेरा चाचा नहीं कर सकिया हुण मैं करांगा, मैं मारांगा जाके गुरु जी नूं।
कहो कुटुंब मझार मैं पैहो वडियाई,
फिर मैनू अपने टब्बर विच भी वडियाई मिलेगी, अपने भरावां विच संबंधियां विच सन्मान मिलेगा कि मैं वो काम करके आया जो मेरे चाचे सुली खां कोलो नहीं होया।
आन अचानक बिद बनी इम चितवत जाई,
सोचदा जांदा कहिंदा इह तां अचानक ही बिद बन गई, इह तां अचानक ही अक्षमात्र ही सारा काम आण बनिया।
जहांगीर चंदू चमो लवपुरी पे आने,
सुलमी खान ब्यास दरिया दे कंडे तो अमृतसर साहब नूं टुर पिया ते बादशाह जहांगीर ते दीवान चंदू ए लाहौर नूं चल पए।
तोप रैकले संग में छुट शब्द मानी,
तोपां बंदूकां रैकले लैके चल पे, जदों चले ते हवाई फायर कीते गए, बड़ी आवाज जेड़ी है तोपां दे गोलियां दी बंदूकां दियां गोलियां दी सुनाई देंदी है।
चंदू रिदे विचार तो जावत गुर कावे,
चंदू सोचदा जांदा मन ही मन खुशी दे नाल बस हुण तां सुलभी ने जांदे ही मार देना गुरु जी नूं, जांदे ही उहनां नूं घात कर देना।
नाता दियो हटाए जिन सो अब फल पावे,
जिन्हां ने मेरी धी दा रिश्ता मोड़िया मैनू कूकर कह के हुण उहदा फल गुरु अर्जन देव साहब नूं प्राप्त होवेगा।
इत सुलभी गम नियोंगे ओ जब द्वादिश कोसा,
इधरों सुलभी खान जदों चलिया ते चलदिया चलदिया जदों बारह कोह दा पेंडा तय कीता नेड़े पहुंचे अमृतसर साहब दे,
जथेदार सैयद मिलो जिसके मन रोसा,
अगो एक सैयद मिल गया, जथेदार सैयद सी फौज दा सिपाहियां दी एक टुकड़ी सी उहदे नाल, उस टुकड़ी दा वो जथेदार सी, सैयद उहनूं गुस्सा बड़ा सी, बड़े रोस विच ਉਹ ਗੁੱਸੇ ਵਿੱਚ ਅੱਗੋਂ ਆਣ ਟੱਕਰਿਆ।
ਮਿਲੇ ਸਲਾਮ ਮਾਲਿਕ ਸੁਬੂਜੀਓ ਕਿਤ ਜਾਵੋ,
ਉਹ ਅੱਗੋਂ ਟੱਕਰ ਗਿਆ ਸੁਲਭੀ ਖਾਨ ਨੂੰ, ਸੁਲਭੀ ਖਾਨ ਨੂੰ ਉਹਨੇ ਪੁੱਛਿਆ ਸੁਲਭੀ ਕਿੱਧਰ ਚੱਲਿਆ, ਉਹ ਅੱਗੋਂ ਜਥੇਦਾਰ ਸੀ ਉਹ ਵੀ ਸੈਯਦ, ਉਹ ਇਹਦੇ ਚਾਚੇ ਕੋਲ ਨੌਕਰੀ ਕਰਦਾ ਸੀ ਪਹਿਲਾਂ ਸੁਲੀ ਖਾਨ ਕੋਲ ਤੇ ਉਹਨੇ ਤਨਖਾਹ ਲੈਣੀ ਸੀ, ਸੁਲਭੀ ਖਾਨ ਨੂੰ ਪੁੱਛਦਾ ਉਹ ਸੁਲਭੀ ਖਾਨ ਕਿੱਧਰ ਮੂੰਹ ਚੁੱਕਿਆ, ਬੜਾ ਗੁੱਸੇ ਵਿੱਚ ਸੀ ਵੀ ਕਿੱਧਰ ਮੂੰਹ ਚੁੱਕ ਕੇ ਜਾ ਰਿਹਾ।
ਪਠਿਓ ਸ਼ਾਹ ਕਿਸ ਕਾਮ ਮੁਝ ਪੁਨ ਲਵਪੁਰ ਆਵੋ,
ਸੁਲਭੀ ਖਾਨ ਬੋਲਿਆ ਕਹਿੰਦਾ ਸੈਯਦ ਜੀ ਬਾਦਸ਼ਾਹ ਨੇ ਮੈਨੂੰ ਕਿਸੇ ਕੰਮ ਭੇਜਿਆ ਤੇ ਮੈਂ ਉਹ ਕਰਕੇ ਤੇ ਲਾਹੌਰ ਹੀ ਆਉਣਾ ਸਿੱਧਾ।
ਸੁਨ ਸੈਯਦ ਨੇ ਤਬ ਕੇ ਹਮ ਤੁਝ ਟਿਗ ਆਏ,
ਸੁਣ ਕੇ ਅੱਗੋਂ ਸੈਯਦ ਬੋਲਿਆ ਕਹਿੰਦਾ ਸੁਲਭੀ ਖਾਨ ਅਸੀਂ ਤੇਰੇ ਕੋਲ ਹੀ ਆਏ ਹਾਂ, ਸਾਡਾ ਕੰਮ ਤੇਰੇ ਤਾਂ ਹੀ ਸੀ, ਅਸੀਂ ਤੈਨੂੰ ਹੀ ਮਿਲਣ ਆਏ ਹਾਂ।
ਸੁਲਈ ਕੇ ਚਾਕਰ ਹੁਤੇ ਇਹ ਪੱਟ ਸਮੁਦਾਏ,
ਮੇਰੇ ਨਾਲ ਸਿਪਾਹੀਆਂ ਦੀ ਟੁਕੜੀ ਆਈ ਹੈ, ਇਹ ਸਾਰੇ ਬੰਦੇ ਤੇਰੇ ਚਾਚੇ ਸੁਲੀ ਖਾਨ ਦੇ ਕੋਲ ਨੌਕਰ ਸੀ, ਇਹ ਸਾਰੇ ਤੇਰੇ ਚਾਚੇ ਦੇ ਕੋਲ ਨੌਕਰੀ ਕਰਦੇ ਸਨ।
ਇੱਕ ਬਰਖ ਕੀ ਚਾਕਰੀ इन हाथ न आई।
एक साल की तनखा तेरे चाचे ने इन्हां नूं नहीं दित्ती, एक साल इन्हां ने पूरी नौकरी कीती है उहदे कोल, ते तेरे चाचे सुली खां ने इन्हां नूं तनखा नहीं दित्ती एक साल दी।
सो तुझ ते सब चैते दियो राख बढ़ाई।
ते ए हुण ओह सारी तनखा तेरे कोलों लैणा चाहुंदे, ते तू अपने चाचे दी वड्याई रख, जिहड़ी इन्हां दी तनखा बनदी है साल दी ओह तू भर दे।
बिना दिए सो मर गए तू पुत्र समाना।
तेरा चाचा तां इन्हां नूं तनखा दित्ते बिना मर गया, तू तां उहदा पुत्र है, ते पुत्तरां दा धर्म हुंदा अपने प्यो दा करजा लाउणा, ते चाचा भी प्यो ही हुंदा है, ते अपने प्यो दा करजा हुण तू ला दे।
इन सुपटन को दीजिए चित चैत माना।
इन्हां दी जिहड़ी बनदी तनखा है ओह इन्हां नूं बनदी तनखा हुणे ही दे के इन्हां दा नबेड़ा कर दे।
सुन सुलभी बोले हो तबे मैं जानत नाई।
सुन के अगों सुलभी खान बोलिया, कहिंदा मैं नहीं जानदा भी इह कौण ने, इह मेरे चाचे कोल करदे नौकरी नहीं करदे, मैनूं की पता इन्हां दा। हुण इत्थे इक विचार गोचरी दृष्टि है भी जिहड़ा चाचे ने काम नहीं कीता कहिंदा मैं करांगा जाके, ते जिहड़ियां चाचे ने तनखाहां देणियां सी उहदे प्यो ने देणियां उह भी देवे। हुण दूजे पासे चलदा है, जिधर देना बनता उधर दिंदा नहीं जिहड़ा काम इहनूं करना चाहीदा सी। कहण लगा मैं नहीं जाणदा तुहानूं, इह कौण ने बंदे, मैं तां वेखे नहीं कदे पहलां, जिन्हां नूं सैयद तू लैके आया।
कब की देनी कै नहीं के तक तिस पाई।
कदों दी देनी है तनखा साल दी, देनी भी है के नहीं देनी, ये खबरे आए भी सी के नहीं, मैं नहीं इन्हां नूं जानदा।
जवलापुर को आए हो निर्णय कर लै।
कहिंदा लाहौर जावांगा जदों मैं वापस, उत्थे करांगे गल बादशाह कोल बह के, उथे पड़ताल करांगे भी की देना ते की नहीं देना।
मिल चंदू के सांगे हम निकसे सो दे।
दीवान चंदू कोल सारा हिसाब किताब होवेगा, उथे वेखांगे सारा लेखा जोखा, जे इन्हां दा कुछ निकलदा होया ते देवांगे।
सैयद कहे किम ए टिके चै खान अर पाना।
अगों सैयद बोलिया कहिंदा सुलभी खान ये कोई झूठ बोलदे आ, भी एक बंदा झूठ बोले आ, पंजाह बंदे खड़े आ, ये सारे थोड़ी झूठ बोलते हैं, ये अपना खान पान कित्थों करन, परिवारां दा गुजारा कित्थों करन, इन्हां नूं कुछ तां दे थोड़ा बहुता तां दे जिहदे नाल अपना गुजारा कर सकन।
कहे न लागे किसू के लहे इस थाना।
ये नहीं किसे दा कहना मन दे तां इत्थे ही लैणगे तेरे कोलों सारा हिसाब किताब, इन्हां ने नहीं लाहौर तक जाण दी उडीक करनी।
सुलभी आंख दिखाए रिस मैं गम न तराओ।
अगों सुलभी खान अखां कढ़ के बोलिया गुस्से च, कहिंदा मैं राह च तुरिया जाना, तुहानूं हुण कित्थों देआं तनखाहां।
जाओ पुकारू शाह टिग मैं तन मम पाओ।
कहिंदा जाओ जाके बादशाह कोल करो पुकार, मेरे कोल कोई पैसा नहीं, मैं नहीं देना कोई पैसा इन्हां नूं।
सुन सैयद बोले हो तबे मग देहि न जाना।
ते फिर सैयद बोलिया कहिंदा सुलभी जे तू कहे भी इन्हां नूं पैसे दित्ते बिना तू निकल जाएगा इत्थे, जान नहीं देना तेनू किसे, एक कदम नहीं पुट्टण देना तेनू इत्थों किसे ने।
लई नौकरी थान इस किम करे पियाना।
ये तां अपनियां तनखाहां इत्थे ही लैणगे तेरे कोलों, तू किवें चला जाएगा हुण इत्थों, हुण नहीं तेनू ये जान दिंदे।
सुलभी कै निज सैन को इन मार हटाओ।
सुलभी खां ने अपने सिपाहियां नूं आवाज मारी, कहिंदा फड़ो इन्हां नूं मार के भजाओ इत्थों। सुलभी खान अपने सिपाहियां नूं कहिंदा, कहिंदा फड़ो इन्हां नूं मार के भजाओ इत्थों जिहड़े तनखाहां लैण आए ने मेरे कोल।
देओ दरब ऐसे अबे बैठे पछताओ।
इन्हां नूं इहो जे पैसे दिओ भी इत्थे बैठे पछतावा ही करदे रह जाण।
सैयद कहे पट सब सुनो चाकर समसारे।
जदों ये गल सुलभी खान ने कही ना अपने सिपाहियां तो लागे सैयद बोलिया, सिपाही तैयार हो गए, ते सैयद बड़ा सियाणा सी, उन्हां सिपाहियां नूं कहिंदा सुनो भरावो जिवें तुसी नौकर हो उदां इह भी नौकर ने, अज तुसी नौकरी करदे हो पहलां इह करदे रहे ने ते चाचे कोल, तुसी तां इक्को बराबर हो, इह तां अपना हक लैण आए आ, ये तो अपनियां तनखाहां लैण आए ने।
तुम पीले ते दरब को तिम लखो हमारे।
ਜਿਵੇਂ ਤੁਸੀਂ ਲੈਂਦੇ ਹੋ ਤਨਖਾਹਾਂ ਓਦਾਂ ਇਹਨਾਂ ਦਾ ਵੀ ਹੱਕ ਬਣਦਾ। ਤੁਸੀਂ ਤਾਂ ਉਸ ਤਰੀਕੇ ਨਾਲ ਵੇਖੋ ਤੇ ਤੁਸੀਂ ਇੱਕੋ ਹੀ ਭਾਈ ਬੰਦੀ ਹੋ। ਜਿਵੇਂ ਤੁਸੀਂ ਨੌਕਰੀ ਕਰਕੇ ਤਨਖਾਹਾਂ ਲੈਂਦੇ ਹੋ ਓਦਾਂ ਇਹ ਵੀ ਲੈਣ ਆਏ ਨੇ ਆਪਣਾ ਹੱਕ।
ਅਪਰ ਜੰਗ ਕੋ ਕਾਜ ਨੇ ਨਾ ਹੱਕ ਮਰ ਮਾਰੋ।
ਇੱਥੇ ਲੜਨ ਦਾ ਹੋਰ ਤਾਂ ਕੋਈ ਕਾਰਨ ਨਹੀਂ, ਤੁਸੀਂ ਕਿਉਂ ਆਪਸ ਚ ਲੜਦੇ ਜੇ? ਕਰਤੂਤ ਤਾਂ ਇਹਦੀ ਮਾੜੀ ਹੈ, ਇਹਦੇ ਚਾਚੇ ਦੀ ਮਾੜੀ, ਜਿਹਨੇ ਸਾਲ ਇੱਕ ਤਨਖਾਹ ਨਹੀਂ ਦਿੱਤੀ ਤੇ ਹੁਣ ਇਹ ਅੱਗੋਂ ਨਾ ਨੁੱਕਰ ਕਰਦਾ। ਕਹਿੰਦੇ ਤੁਸੀਂ ਕਿਉਂ ਲੜ ਕੇ ਮਰਦੇ ਹੋ ਆਪਸ ਵਿੱਚ? ਜਿਵੇਂ ਤੁਸੀਂ ਓਦਾਂ ਇਹ ਨੇ, ਤੁਸੀਂ ਤਾਂ ਸਿਪਾਹੀ ਹੋ, ਤੁਸੀਂ ਤਾਂ ਆਪਣਾ ਹੱਕ ਲੈਣਾ।
ਰਹੋ ਥਾਨ ਥਿਤੇ ਆਪਨੇ ਔਰ ਭਲੇ ਵਿਚਾਰੋ।
ਕਹਿਣ ਲੱਗਾ ਕਿਸੇ ਨੇ ਨੀ ਲੜਨਾ, ਆਪੋ ਆਪਣੀਆਂ ਥਾਵਾਂ ਤੇ ਖਲੋਤੇ ਰਹੋ। ਸੱਯਦ ਦੀ ਗੱਲ ਸੁਣ ਕੇ ਦੋਵਾਂ ਪਾਸਿਆਂ ਦੇ ਸਿਪਾਹੀ ਠੰਡੇ ਹੋ ਗਏ। ਉਹ ਕਹਿੰਦੇ ਗੱਲ ਤਾਂ ਸਹੀ ਹੈ, ਅਸੀਂ ਕਿਉਂ ਇੱਕ ਦੂਜੇ ਨਾਲ ਲੜ ਕੇ ਇੱਕ ਦੂਜੇ ਦੇ ਪ੍ਰਾਣ ਘਾਤ ਕਰੀਏ।
ਸੁਣ ਜਵਾਬ ਸੈਨਾ ਦਿਓ ਇਹ ਸੱਯਦ ਪੀਰਾ।
ਕਹਿੰਦੇ ਸੁਣ ਕੇ ਨਾ ਉਹ ਜਿੰਨੀ ਸੈਨਾ ਸੀ ਸੁਲਭੀ ਖਾਨ ਦੀ, ਉਹਨਾਂ ਜਵਾਬ ਦੇ ਦਿੱਤਾ। ਕਹਿੰਦੇ ਸੁਲਭੀ ਖਾਨ ਇਹ ਪੀਰ ਜੀ ਨੇ ਸੱਯਦ, ਅਸੀਂ ਨੀ ਇਹਨਾਂ ਦਾ ਕਹਿਣਾ ਮੋੜਦੇ।
ਉਨ ਜਾਚਤੇ ਨੌਕਰੀ ਦੀਜੇ ਤਰ ਤੀਰਾ।
ਨਾਲੇ ਉਹ ਆਪਣੀ ਤਨਖਾਹ ਲੈਣ ਆਏ ਨੇ, ਬਹਿ ਕੇ ਗੱਲਬਾਤ ਕਰੋ ਤਰੀਕੇ ਨਾਲ ਵੀ ਦੇਣੇ ਨੇ ਪੈਸੇ ਜਾਂ ਨਹੀਂ ਦੇਣੇ, ਇਹ ਕੋਈ ਤਰੀਕਾ ਥੋੜੀ ਆ ਲੜ ਭਿੜ ਕੇ ਉਹਨਾਂ ਨੂੰ ਜਵਾਬ ਦੇਣਾ।
ਲਰੇ ਨਾਹਮ ਸੁਲਬੀ ਸੁਨਤ ਮੁਖ ਗਾਰ ਨਿਕਾਰੀ।
ਕਹਿਣ ਲੱਗੇ ਅਸੀਂ ਨੀ ਲੜਨਾ। ਇਹ ਸੁਣਦਿਆਂ ਸੁਲਬੀ ਖਾਨ ਆਪਣੇ ਸਿਪਾਹੀਆਂ ਨੂੰ ਗਾਲਾਂ ਕੱਢਣ ਲੱਗ ਪਿਆ, ਉਹਨਾਂ ਨੂੰ ਮਾੜਾ ਭੈੜਾ ਬੋਲਣ ਲੱਗ ਪਿਆ।
ਤਬ ਸੱਯਦ ਨੇ ਤੁਰਤ ਹੀ ਜਮ ਧਰ ਉਰ ਮਾਰੀ।
ਜਦੋਂ ਆਪਣੇ ਸਿਪਾਹੀਆਂ ਨੂੰ ਗਾਲਾਂ ਕੱਢਣ ਲੱਗ ਪਿਆ, ਮੂਰਖਤਾ ਸੀ ਨਾ, ਚਾਹੀਦਾ ਸੀ ਵੀ ਵੇਖਿਆ ਵੀ ਹੁਣ ਹਵਾ ਚੰਗੀ ਨਹੀਂ, ਵੀ ਮੇਰੇ ਸਿਪਾਹੀ ਵੀ ਮੇਰੇ ਬਰਖਿਲਾਫ਼ ਖਲੋਤੇ, ਜੇ ਨੀਤੀ ਵਿਚਾਰਦਾ ਤੇ ਪ੍ਰੇਮ ਨਾਲ ਗੱਲਬਾਤ ਕਰਕੇ ਕਿਸੇ ਤਰੀਕੇ ਕਹਿੰਦਾ ਜੀ ਕੋਈ ਨੀ ਆਪਾਂ ਕਰਦੇ ਹਾਂ ਗੱਲਬਾਤ, ਪਰ ਆਪਣੇ ਸਿਪਾਹੀਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਤੇ ਸੱਯਦ ਨੇ ਵੇਖਿਆ ਵੀ ਹੁਣ ਦਾ ਆ, ਸਿਪਾਹੀ ਵੀ ਗੁੱਸੇ ਚ ਨੇ, ਤੇ ਸੱਯਦ ਨੇ ਆਪਣੀ ਕਟਾਰ ਕੱਢੀ ਮਿਆਨ ਵਿੱਚੋਂ।
ਉਧਰ ਪਾਰ ਕੈ ਪਾਰ ਪੀ ਹਾਨੇ ਖਲ ਪ੍ਰਾਨਾ।
ਜ਼ੋਰ ਨਾਲ ਇਹਦੇ ਪੇਟ ਚ ਮਾਰ ਕੇ ਤੇ ਇਹਦੀਆਂ ਆਂਦਰਾਂ ਕੱਢ ਕੇ ਬਾਹਰ ਸੁੱਟ ਦਿੱਤੀ ਸੁਲਬੀ ਖਾਨ ਦੀ।
ਸਤਿ ਸ੍ਰੀ ਅਕਾਲ।
ਗੁਰੂ ਪਾਤਸ਼ਾਹ ਨੂੰ ਮਾਰਨ ਆਇਆ ਮਲੇਛ, ਆਪ ਹੀ ਮਾਰਿਆ ਗਿਆ ਰਸਤੇ ਵਿੱਚ।
ਗਿਰਿਓ ਉਥਲ ਕੈ ਪ੍ਰਿਥੀ ਪਰ ਚਿਤ ਦੁਸ਼ਟ ਮਾਨ।
ਉਛਲ ਕੇ ਜ਼ਮੀਨ ਤੇ ਡਿੱਗ ਪਿਆ ਜਿਹੜਾ ਰੱਜ ਕੇ ਦੁਸ਼ਟ ਬਿਰਤੀ ਦਾ ਮਾਲਕ ਸੀ।
ਲੀਨੋ ਸਭ ਅਸਬਾਬ ਕੋ ਯਾ ਭੂਖਨ ਸਾਰੇ।
ਸੱਯਦ ਕਹਿੰਦਾ ਉਹ ਵੀ ਸਿਪਾਹੀਓ, ਤੁਹਾਡੀਆਂ ਤਨਖਾਹਾਂ ਦਾ ਤੇ ਮੈਨੂੰ ਪਤਾ ਨੀ ਵੀ ਕਿੰਨੀਆਂ ਨੇ। ਕਹਿੰਦਾ ਆਹ ਵੇਖੋ ਇਹਦਾ ਸੋਨਾ ਚਾਂਦੀ ਇਹਦੇ ਕੋਲ ਆ, ਇਹਦੇ ਘੋੜੇ ਨੇ, ਆ ਤੰਬੂ ਨੇ, ਲਓ ਜਿੰਨੇ ਜਿੰਨੇ ਦਾ ਵਿਕਦਾ ਇਹ ਕਾਬੂ ਕਰਕੇ ਆਪਣੀਆਂ ਤਨਖਾਹਾਂ ਪੂਰੀਆਂ ਕਰ ਲਓ।
ਚਮੋ ਹਟੀ ਲਵ ਪੂਰੀ ਕੋ ਮਾਰਿਓ ਸਰਦਾਰੇ।
ਇਹਦਾ ਸਾਰਾ ਸਬਾਬ ਲੁੱਟਿਆ ਗਿਆ ਤੇ ਜਿਹੜੀ ਇਹਦੀ ਫੌਜ ਸੀ, ਜਦੋਂ ਸੁਲਬੀ ਖਾਨ ਮਾਰਿਆ ਗਿਆ ਉਹਨੂੰ ਉੱਥੇ ਹੀ ਦਬ ਦਬਾ ਕੇ ਤੇ ਫੌਜ ਵਾਪਸ ਲਾਹੌਰ ਨੂੰ ਚਲੀ ਗਈ।
ਉਤ ਚੰਦੂ ਚਿਤਵਤ ਰਹਿਤ ਹੱਥ ਕਰ ਗੁਰੇ ਆਵੇ।
ਉਧਰ ਚੰਦੂ ਲਾਹੌਰ ਪਹੁੰਚਿਆ ਹੋਇਆ ਤੇ ਉਡੀਕਦਾ ਵੀ ਆਉਂਦਾ ਹੀ ਹੋਣਾ ਸੁਲਬੀ ਖਾਨ ਗੁਰੂ ਸਾਹਿਬ ਨੂੰ ਮਾਰ ਕੇ ਮੇਰਾ ਕੰਮ ਬਣਾ ਕੇ ਉਡੀਕਦਾ ਹੈ ਚੰਦੂ।
ਪਲਟਾ ਹੈ ਬਹੁ ਦਿਓਸ ਕੋ ਤਿਸ ਕੋ ਅਬ ਪਾਵੇ।
ਇਹਦਾ ਬੜੇ ਦਿਨਾਂ ਦਾ ਬਦਲਾ ਸੀ ਹੁਣ ਮੈਨੂੰ ਪ੍ਰਾਪਤ ਹੋਵੇਗਾ।
ਤਬ ਲੋ ਸੰਗੀ ਆਏ ਕੇ ਸੁਧ ਸਕਲ ਸੁਣਾਈ।
ਇਹਨੇ ਨੂੰ ਸੰਗੀ ਆ ਪਹੁੰਚੇ, ਉਹਨਾਂ ਨੇ ਚੰਦੂ ਨੂੰ ਸਾਰੀ ਖਬਰ ਦਿੱਤੀ।
ਸੱਯਦ ਕੇ ਸੰਗ ਜਿੱਦ ਪਰੇ ਮੁਖ ਗਾਰ ਸੁਣਾਈ।
ਕਹਿੰਦੇ ਜੀ ਸੱਯਦ ਨਾਲ ਜਿੱਦ ਪਿਆ ਸੀ ਸੁਲਬੀ ਖਾਨ ਤੇ ਗਾਲਾਂ ਕੱਢੀਆਂ ਜਦੋਂ ਮੂੰਹੋਂ।
ਸੁਲਈ ਆਗੇ ਨੌਕਰੀ ਕੀਨੀ ਤਨ ਜਾਚੇ।
ਸੁਲੀ ਖਾਨ ਕੇ ਨੌਕਰੀ ਕਰਦੇ ਸੀ, ਉਹਨਾਂ ਆ ਕੇ ਆਪਣੀਆਂ ਤਨਖਾਹਾਂ ਮੰਗੀਆਂ ਸਨ।
ਝਗੜ ਪਰੇ ਆਪਸ ਵਿਕੇ ਦੋਨੋਂ ਰਿਸ ਰਾਚੇ।
ਦੋਵੇਂ ਪਾਸੇ ਗੁੱਸੇ ਨਾਲ ਰਚੇ ਲੜ ਪਏ ਝਗੜ ਪਏ।
ਜਮਦਰ ਮਾਰੀ ਮਰ ਗਏ ਓ ਹਮ ਹਟ ਕਰ ਆਏ।
ਤਾਰ ਮਾਰ ਕੇ ਸੱਯਦ ਨੇ ਸੁਲਬੀ ਨੂੰ ਮਾਰ ਦਿੱਤਾ ਤੇ ਅਸੀਂ ਵਾਪਸ ਖਾਲੀ ਪਰਤ ਆਏ ਆ।
ਸੁਨ ਚੰਦੂ ਬਿਸਮਿਓਰ ਦੇ ਪਲ ਮਾਰਨ ਤਾਏ।
ਸੁਣ ਕੇ ਚੰਦੂ ਬੜਾ ਹੈਰਾਨ ਹੋਇਆ, ਚੰਗਾ ਮਾਰਨ ਗਿਆ ਸੀ ਗੁਰੂ ਜੀ ਨੂੰ।
ਕੇਤਕ ਦਿਨ ਮੈਂ ਸ਼ਹਾਲਕ ਚੰਦੂ ਸੰਗ ਬੂਜਾ।
ਜਦੋਂ ਕੁਝ ਕ ਦਿਨ ਲੰਘੇ ਤੇ ਚੰਦੂ ਨੂੰ ਬਾਦਸ਼ਾਹ ਜਹਾਂਗੀਰ ਪੁੱਛਦਾ,
ਅਬ ਲੋ ਸੁਲਬੀ ਕਿਤਰੇ किस काज अरूजा।
कहिंदा चंदू हाले ताईं सुलभी खान नहीं आया, वो किहड़े काम च रुज गया है।
दो त्रै दिन में आवनो चाहियत तिसके।
ओनू दो तीन दिन च वापस परत आना चाहिदा सी, अज पंज छे दिन हो गए ने वापस नहीं आया।
कबों सुध आई के नहीं सामी पी तेरे।
कोई ओदी खबर सार आई है भी तेरे कोल कोई बंदा आया होवे।
सुन चंदू कै शाह जी सैयद सो मारा।
सुन के अगो बोलिया, कहन लगा बादशाह ओनू ता सैयद ने मार दिता।
चगर परे हित नौकरी बड गजब गुजारा।
वी ओ झगड़ पए नौकरी दी तनखा लैण तो ते बड़ा गजब होया।
जहांगीर चित वे ओ तबे गुर पीर महाना।
जहांगीर दे मन च ख्याल आ गया भी गुरु अर्जन देव साहब वड्डे पीरान पीर ने।
किम तस्कर सो राखते इन झूठ बखाना।
वो किवें अपने कोल चोर रख सकदे आ इन्हां ने झूठ बोलिया।
कयो पुने बिन दोष पर तुम दोष बखाना।
बोलिया बादशाह, कहंदा चंदू तू बिना दोषियां दे उत्ते दोष लाउना।
किम पहुंचे अद बीचई मूरख हत प्राणा।
किवें उन्हां तक पहुंचणगे, ओ रस्ते च मारे जाणगे। जिवें पहला सुली खां मर गया, हुण सुलभी खान मारिया गया।
मुझ मन मैं इम समझ पी कै तूशन होयो।
मेरे मन च इदां समझ आउंदी आ भी उन्हां दा कोई दोष नहीं, तदे ही इह बंदे उन्हां तक नहीं पहुंचदे, रस्ते च मारे जांदे है।
रुख लख कै पातशाह को चंदू दुख पोयो।
बादशाह दा इह रुख वेख के चंदू बड़ा दुखी होया।
उठ आयो निज सदन को और चूरे पूरा।
उठ के घर आ गया ते मन च चूरदा।
इतो जतन कर कूर के नै उतरे ओ पूरा।
सोचदा इन्ना यतन कीता झूठ बनाया, पर किसे यतन च मेरा कोई भी यतन पूरा नहीं उतरिया।
ताती वायो न लग गई नै पायो त्रासा।
उन्हानू तत्ती वा तक नहीं लगी ते ना मेरे तो डरे हन।
मूर्ख संकट के सहत पर दीर्घ स्वासा।
मूर्ख संकट नाल लम्मे लम्मे हौके भरदा चंदू, ते सोचदा ब्यौत बंदियां बनाउंदा भी की करां। वो कथा आप जी अगलिया प्रसंगा च सरवण करोगे।